ਇਸ ਕਰਕੇ ਅਸੀਂ ਇਹਨੂੰ ਮੰਜੀ ਬਖਸ਼ਿਸ਼ ਕਰਦੇ ਹਾਂ ਜੀ। ਦੇਖੋ ਮੰਜੀ ਤਾਂ ਉਦੋਂ ਵੀ ਚੱਲੀ, ਮੰਜੀ ਦਿੱਤੀ ਭਾਵ ਇਲਾਕੇ ਦਾ ਪ੍ਰਚਾਰ ਸੂਬੇ ਦਾ ਸਾਰੇ ਦਾ, ਉਹਨੇ ਬਿਹਾਰ ਦਾ ਹੀ ਸਾਰਾ ਸੂਬਾ ਦੇ ਦਿੱਤਾ ਧਰਤੀ ਨੂੰ ਕਿ ਤੂੰ ਬਿਹਾਰ ਦੇ ਵਿੱਚ ਸਾਰੇ ਸਿੱਖੀ ਦਾ ਪ੍ਰਚਾਰ ਕਰੇਗਾ। ਇਸ ਕਰਕੇ ਪ੍ਰਚਾਰ ਕੀਤਾ ਭਾਈ ਅਧਰਕੇ ਨੇ। ਇਹ ਪ੍ਰਚਾਰ ਦੀ ਇੱਕ ਵਿਧੀ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਿੱਥੇ ਵੀ ਗਏ ਨੇ, ਜੇ ਮਹਾਰਾਜ ਅੱਗੇ ਬਿਹਾਰ ਚੋਂ ਬੰਗਾਲ ਵੱਲ ਗਏ ਨੇ, ਉੱਥੇ ਰਾਜਾ ਇੰਦਰ ਸੈਨ ਸੀ ਜਿਹੜਾ, ਉਹ ਇਸ ਪ੍ਰਕਾਰ ਉਗਰ ਸੈਨ, ਇੰਦਰ ਸੈਨ ਆਦਿ ਇਹੋ ਜਿਹੇ ਨਾਂ ਆਉਂਦੇ ਨੇ ਉਹਨਾਂ ਦੇ, ਉਹ ਥਾਂ ਦੇ ਉੱਤੇ ਇਹ ਖੜਗਪੁਰ ਦੇ ਕੋਲ ਚੰਦਰਕੋਣਾ ਸ਼ਹਿਰ ਪੈਂਦਾ ਜਿੱਥੇ ਮਹਾਰਾਜ ਪਹੁੰਚੇ। ਉੱਥੇ ਉਸ ਪਿੰਡ ਦੇ ਵਿੱਚ ਝੰਡਾ ਵਾਢੀ ਨਾਮ ਦਾ ਇੱਕ ਤਰਖਾਣ ਸੀ। ਝੰਡਾ ਵਾਢੀ ਤੋਂ ਮਹਾਰਾਜ ਨੇ ਬ੍ਰਹਮ ਗਿਆਨ ਬਖਸ਼ਿਆ ਸੀ ਅਤੇ ਵਚਨ ਕੀਤਾ ਕਿ ਝੰਡਾ ਵਾਢੀ ਅੱਜ ਤੋਂ ਤੈਨੂੰ ਇਸ ਇਲਾਕੇ ਦੇ ਵਿੱਚ ਬੰਗਾਲ ਦੇ ਵਿੱਚ ਅਸੀਂ ਪ੍ਰਚਾਰਕ ਸਾਧਦੇ ਹਾਂ, ਮੰਜੀ ਦੇ ਦਿੱਤੀ। ਮੰਜੀ ਦੇਣ ਦਾ ਮਤਲਬ ਇਹ ਸੀ ਕਿ ਚਾਰਪਾਈ ਫੜਾ ਦਿੰਦੇ ਸੀ, ਮੰਜੀ ਦਾ ਮਤਲਬ ਸੀ ਕਿ ਤੈਨੂੰ ਅੱਜ ਤੋਂ ਇਹ ਡਿਊਟੀ ਦਿੱਤੀ ਜਾਂਦੀ ਹੈ। ਜਿਵੇਂ ਗੁਰੂ ਘਰ ਦੇ ਵਿੱਚ ਵਜ਼ੀਰ ਹੁੰਦੇ ਨੇ, ਮੁੱਖ ਸੇਵਾਦਾਰ ਥਾਪਿਆ ਜਾਂਦਾ ਆਪਾਂ ਕਹਿੰਦੇ ਇਹਨੂੰ, ਇਸੇ ਪ੍ਰਕਾਰ ਹੀ ਮਹਾਰਾਜ ਗੁਰੂ ਨਾਨਕ ਦੇਵ ਜੀ ਜਿੱਥੇ ਜਿੱਥੇ ਗਏ, ਜੇ ਸੱਜਣ ਠੱਗ ਨੂੰ ਉਤਾਰਿਆ ਮਹਾਰਾਜ ਨੇ ਤਾਂ ਉਹਨੂੰ ਵੀ ਮੰਜੀ ਦਿੱਤੀ ਸੀ। ਅੱਗੇ ਸੱਜਣ ਠੱਗ ਦਾ ਜਿਹੜਾ ਲੜਕਾ ਸੀ ਉਹ ਵੀ ਫਿਰ ਕਹਿੰਦੇ ਪ੍ਰਚਾਰਕ ਬਣਿਆ ਸੀ। ਜਿੱਥੇ ਵੀ ਗੁਰੂ ਨਾਨਕ ਦੇਵ ਜੀ ਗਏ ਨੇ ਸਾਰਿਆਂ ਥਾਵਾਂ 'ਤੇ ਭਲੇ ਵਾਸਤੇ, ਕਿਉਂਕਿ ਆਪ ਤਾਂ ਸਤਿਗੁਰੂ ਕਹਿੰਦੇ ਅਸੀਂ ਸਰੀਰ ਕਰਕੇ ਸਾਰੇ ਥਾਂ ਨਾ ਹੁਣ ਜਾ ਸਕਦੇ, ਵਿਆਪਕ ਰੂਪ ਵਿੱਚ ਤਾਂ ਹਨ ਹੀ ਗੁਰੂ ਨਾਨਕ ਦੇਵ ਜੀ। ਗੁਰੂ ਨਾਨਕ ਦੇਵ ਜੀ ਨੇ ਸ਼ਬਦ ਪੜ੍ਹ ਕੇ, ਇੱਕੋ ਸ਼ਬਦ ਪੜ੍ਹਿਆ ਭਾਈ ਮਰਦਾਨਾ ਰਵਾ ਪਜਾ, ਬਾਣੀ ਆਈ ਹੈ ਉੱਜਲ ਕਹਿਣਾ ਤਿਲਕਣਾ ਘੋਟਮ ਕਾਲ ਦੀ ਮਸਤ, ਸ਼ਬਦ ਪੜ੍ਹ ਕੇ ਜਿਹੜਾ ਸੀ ਸੱਜਣ ਠੱਗ ਉਹਦੇ ਅੰਦਰ ਜਿਹੜੀ ਮੈਲ ਜੰਮੀ ਹੋਈ ਸੀ ਜਨਮਾਂ ਜਨਮਾਂ ਦੀ, ਇੱਕ ਸ਼ਬਦ ਦੇ ਨਾਲ ਹੀ, ਸ਼ਬਦ ਸ਼ਬਦ ਦਾ ਫਰਕ ਹੈ, ਪੜ੍ਹਨ ਪੜ੍ਹਨ ਦਾ ਫਰਕ ਹੈ। ਹੁਣ ਇੱਕ ਸ਼ਬਦ ਗੁਰੂ ਨਾਨਕ ਦੇਵ ਜੀ ਗਾਉਣ, ਪੂਰੇ ਜੰਗਲ ਦੇ ਜਾਨਵਰ ਇੱਕੋ ਥਾਂ ਬਹਿ ਜਾਂਦੇ ਸੀ, ਦਰੱਖਤਾਂ 'ਚ ਅੰਮ੍ਰਿਤ ਚੋਣ ਲੱਗ ਜਾਂਦਾ ਸੀ, ਇੱਕ ਸ਼ਬਦ ਹੋਰ ਵੀ ਕੋਈ, ਕਿਉਂ ਗੁਰੂ ਨਾਨਕ ਦਾ ਨਿਸ਼ਾਨਾ ਹੋਰ ਸੀ। ਜੇ ਮਾਇਆ ਲਈ ਸ਼ਬਦ ਪੜ੍ਹੀਏ ਤਾਂ ਉਹ ਫਿਰ ਅਸਰ ਨਹੀਂ ਪੈਂਦਾ। ਇਸ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਸੱਜਣ ਠੱਗ ਦੇ ਕੋਲ ਬੈਠ ਕੇ ਸ਼ਬਦ ਪੜ੍ਹਿਆ, ਹੌਲੀ 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 ਅੰਦਰਲੀ ਮੈਲ ਉਤਰਦੀ ਗਈ ਉਤਰਦੀ ਗਈ, ਅੰਦਰੋਂ ਆਪਣਾ ਆਤਮਕ ਸਰੂਪ ਨਜ਼ਰ ਆਉਣ ਲੱਗ ਪਿਆ। ਪਿਛਲੀਆਂ ਗਲਤੀਆਂ ਦੇਖੀਆਂ, ਬੜੇ ਪਾਪ ਕੀਤੇ ਨੇ, ਸੱਜਣ ਠੱਗ ਰੋਣ ਲੱਗ ਪਿਆ। ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਉੱਤੇ ਸਿਰ ਰੱਖ ਕੇ ਰੋਂਦਾ, ਪਾਤਸ਼ਾਹ ਮੈਂ ਤਾਂ ਬਹੁਤ ਬੰਦੇ ਮਾਰੇ ਨੇ, ਮੈਂ ਤਾਂ ਬੜੀਆਂ ਗਲਤੀਆਂ ਕੀਤੀਆਂ ਨੇ। ਸਤਿਗੁਰੂ ਕਹਿੰਦੇ ਇਹ ਤੈਨੂੰ ਸ਼ਬਦ ਦੇ ਨਾਲ ਪ੍ਰਕਾਸ਼ ਹੋਇਆ, ਤੈਨੂੰ ਸ਼ਬਦ ਨਾਲ ਸਮਝ ਆਏਗਾ। ਨਿਰੰਕਾਰ ਜੀ ਦਾ ਸ਼ਬਦ ਗਾਇਨ ਕੀਤਾ। ਜਦੋਂ ਉਹਨੇ ਹੁਣ ਪੁੱਛਿਆ ਮਹਾਰਾਜ ਹੁਣ ਮੇਰਾ ਭਲਾ ਵੀ ਕਰੋ, ਪ੍ਰਕਾਸ਼ ਤਾਂ ਹੁਣ ਹੋ ਗਿਆ, ਬਖਸ਼ਿਸ਼ ਹੋ ਗਈ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਹੁਣ ਤੂੰ ਆਪਣੇ ਨਾਲਦਿਆਂ ਨੂੰ ਸਾਰੇ ਇਲਾਕੇ ਦੇ ਵਿੱਚ ਹੁਣ ਤੂੰ ਸ਼ਬਦ ਦਾ ਪ੍ਰਚਾਰ ਕਰਨਾ, ਸਿੱਖੀ ਦਾ ਪ੍ਰਚਾਰ ਕਰਨਾ ਹੈ, ਦੁਨੀਆਂ ਨੂੰ ਜੋੜਨਾ। ਭਾਈ ਲਾਲੋ ਨੂੰ ਮੰਜੀ ਬਖਸ਼ੀ ਮਹਾਰਾਜ ਸੱਚੇ ਪਾਤਸ਼ਾਹ ਨੇ, ਮੇਰੇ ਕਹਿਣ ਤੋਂ ਭਾਵ ਹੈ ਕਿ ਕਿੰਨੀਆਂ ਮੰਜੀਆਂ ਗਿਣੀਏ, ਪ੍ਰਚਾਰਕ ਕਿੰਨੇ ਥਾਪੇ। ਗੁਰੂ ਨਾਨਕ ਦੇਵ ਜੀ ਪਹਿਲਾਂ ਬੰਦਗੀ ਕਰਾਉਂਦੇ, ਸੇਵਾ ਕਰਾਉਂਦੇ, ਫਿਰ ਅਭਿਆਸ ਕਰਾ ਕੇ ਪ੍ਰਕਾਸ਼ ਦਿੰਦੇ, ਫਿਰ ਕਹਿੰਦੇ ਜਾ ਹੁਣ ਦੁਨੀਆਂ ਤਾਰ ਦੇ। ਇਸੇ ਤਰ੍ਹਾਂ ਹੀ ਜਿਹੜੇ ਸੰਸਾਰ ਦੇ ਵਿੱਚ ਮਹਾਂਪੁਰਖ ਆਉਂਦੇ ਨੇ, ਇਹਨਾਂ ਦੀਆਂ ਪਿਛਲੇ ਜਨਮਾਂ ਦੀਆਂ ਬਹੁਤ ਕਮਾਈਆਂ ਕੀਤੀਆਂ ਹੁੰਦੀਆਂ ਨੇ, ਉਹ ਕਮਾਈਆਂ ਦਾ ਸਦਕੇ ਹੀ ਆਪਾਂ ਅੰਦਾਜ਼ਾ ਲਾ ਸਕਦੇ ਹਾਂ। ਕਮਾਈ ਦੇ ਨਾਲ ਹੀ ਇੱਡੀ ਵੱਡੀ ਬਿਲਡਿੰਗ ਦੇਸ਼ਾਂ ਦੇ ਵਿੱਚ ਸਾਰਿਆਂ ਵਿੱਚ ਉਹਨਾਂ ਦੇ ਅਸਥਾਨ ਬਣਨੇ। ਮੈਨੂੰ ਯਾਦ ਹੈ ਮੈਂ ਹੁਣੇ ਵਕੀਲ ਸਾਹਿਬ ਨਾਲ ਗੱਲ ਕਰ ਰਿਹਾ ਸੀ ਮਹਾਂਪੁਰਖਾਂ ਬਾਰੇ, ਜਦੋਂ ਉਹਨਾਂ ਨੇ ਸੁਨੇਹਰਾ ਪਿੰਡ ਦਾ ਨਾਂ ਲਿਆ, ਮੈਂ ਕਿਹਾ ਬਾਬਾ ਨਾਰ ਸਿੰਘ ਜੀ, ਕਹਿੰਦੇ ਹਾਂ ਸੁਨੇਹਰਾ ਵਾਲੇ। ਮੈਂ ਕਿਹਾ ਠੀਕ ਹੈ, ਯਾਦ ਆ ਗਿਆ ਮੈਨੂੰ ਜਦੋਂ ਮਹਿਤੇ ਜੋੜ ਮੇਲਾ ਹੁੰਦਾ ਸੀ ਮਹਾਂਪੁਰਖਾਂ ਵੇਲੇ। ਮੈਂ ਕਿਹਾ ਉਹਨਾਂ ਕੋਲ ਕਾਲੇ ਜਿਹੇ ਰੰਗ ਦੀ ਲੰਬੀ ਸਾਰੀ ਗੱਡੀ ਸੀ ਨਾ, ਕਹਿੰਦੇ ਹਾਂ ਅਮਰੀਕਨ ਕਾਰ ਸੀ ਉਹ। ਮੈਂ ਕਿਹਾ ਇਹ ਸੰਤ ਬਾਬਾ ਕਰਤਾਰ ਸਿੰਘ ਜੀ ਵੇਲੇ ਸਾਡੇ ਕੋਲ ਜੋੜ ਮੇਲੇ 'ਤੇ ਮਹਾਂਪੁਰਖ ਆ ਕਰਦੇ, ਅਤੇ ਮੈਨੂੰ ਯਾਦ ਆ ਗਈ ਗੱਲ ਸਾਰੀ। ਮੈਂ ਕਿਹਾ ਫਿਰ ਗਾਹਾਂ ਬਾਬਾ ਜਰਨੈਲ ਸਿੰਘ ਜੀ ਖਾਲਸਾ ਵੇਲੇ ਵੀ ਆਉਂਦੇ ਹੁੰਦੇ ਸਾਡੇ ਕੋਲ ਜੋੜ ਮੇਲੇ ਅਤੇ ਮਹਾਂਪੁਰਖ ਵੀ ਉੱਥੇ ਜਾ ਕਰਦੇ ਨੇ। ਇਸ ਤਰ੍ਹਾਂ ਮਹਾਂਪੁਰਖਾਂ ਦੀ ਆਪਸ ਵਿੱਚ ਸਾਰਿਆਂ ਦਾ ਪਿਆਰ ਪ੍ਰੇਮ ਭਾਵਨਾ, ਉਹਨਾਂ ਨੇ ਸੰਸਾਰ ਦੇ ਅੰਦਰ ਜੇ ਕਹੀਏ ਮਹਾਂਪੁਰਖ ਆਪਣੇ ਲਈ ਕੁਝ ਨਹੀਂ ਕਰਦੇ, ਸੰਸਾਰ ਵਾਸਤੇ ਭਲੇ ਲਈ ਗੁਰੂ ਨਾਨਕ ਵੱਲੋਂ ਪਾਤਸ਼ਾਹ ਵੱਲੋਂ ਸੱਚੇ ਪਾਤਸ਼ਾਹ ਵੱਲੋਂ ਡਿਊਟੀ ਲੱਗੀ ਹੁੰਦੀ ਹੈ। ਕਿਸੇ ਮਹਾਂਪੁਰਖ ਦੀ ਸੇਵਾ ਕਾਰ ਸੇਵਾ ਵਿੱਚ ਹੈ, ਕਿਸੇ ਮਹਾਂਪੁਰਖ ਦੀ ਸੇਵਾ ਵਿੱਦਿਆ ਦੇ ਸਥਾਨ ਬਣਾਉਣ ਤੇ ਹੈ, ਕਿਸੇ ਮਹਾਂਪੁਰਖ ਦੀ ਸੇਵਾ ਵਿੱਦਿਆ ਪੜ੍ਹਾਉਣ ਤੇ ਹੈ, ਕਿਸੇ ਦੀ ਕੀਰਤਨ ਸਿਖਾਉਣ ਤੇ ਹੈ, ਕਿਸੇ ਮਹਾਂਪੁਰਖ ਦੀ ਸੇਵਾ ਸਿਰਫ ਬੰਦਗੀ ਤੇ ਹੀ ਹੈ, ਕਿਸੇ ਦੀ ਅੰਮ੍ਰਿਤ ਸਿਖਾਉਣ ਤੇ ਡਿਊਟੀ ਲੱਗੀ ਹੋਈ ਹੈ। ਸੰਸਾਰ ਦੇ ਵਿੱਚ ਸਾਰੇ ਮਹਾਂਪੁਰਖਾਂ ਦੀ ਵੱਖੋ ਵੱਖਰੀ ਸੇਵਾ ਗੁਰੂ ਨਾਨਕ ਸਾਹਿਬ ਲਾਉਂਦੇ ਨੇ। ਮਹਾਰਾਜ ਕਿਰਪਾ ਕਰਦੇ ਨੇ, ਕਈਆਂ ਨੇ ਮਹਾਰਾਜ ਵੇਲੇ ਦੇ ਬਾਗ ਲਏ ਹੋਏ ਨੇ। ਮਹਾਰਾਜ ਨੇ ਪੁੱਛਿਆ ਕੀ ਇੱਛਾ, ਜਦੋਂ ਭਾਈ ਨੰਦ ਲਾਲ ਜੀ ਦਸਵੇਂ ਪਾਤਸ਼ਾਹ ਵੱਲ ਨੂੰ ਜਾ ਰਹੇ ਸੋਹਣੇ ਪੁਸ਼ਾਕ ਕੇ ਪਹਿਨੇ, ਹੱਥ ਵਿੱਚ ਦੋ ਚਾਰ ਪਕੜੀਆਂ ਹੋਈਆਂ ਪੁਸਤਕਾਂ ਜਾਂ ਨੋਟਬੁੱਕਾਂ, ਉਹਨਾਂ ਦੇ ਵਿੱਚ ਕਹਿ ਲਓ ਬਹੀਆਂ ਹੁੰਦੀਆਂ ਸੀ ਬਣੀਆਂ ਹੋਈਆਂ, ਕਲਮ ਦਵਾਤ ਆਦਿਕ ਲੈ ਕੇ ਜਾ ਰਹੇ ਨੇ। ਭਾਈ ਧੰਨਾ ਸਿੰਘ ਘਾਹੀ ਹੁੰਦੇ ਸੀ ਦਸਵੇਂ ਪਾਤਸ਼ਾਹ ਵੇਲੇ, ਘੋੜਿਆਂ ਦੀ ਸੇਵਾ ਕਰਦੇ ਹੁੰਦੇ ਸੀ, ਨਿੰਦ ਹਟਾਉਣੀ, ਘੋੜੇ ਸਾਫ਼ ਕਰਨੇ, ਘਾਹ ਪੱਟ ਕੇ ਲਿਆਉਣਾ, ਘੋੜਿਆਂ ਨੂੰ ਪਾਉਣਾ ਹਰਾ ਹਰਾ ਘਾਹ। ਭਾਈ ਨੰਦ ਲਾਲ ਜੀ ਜਦੋਂ ਕੋਲੋਂ ਲੰਘੇ, ਭਾਈ ਧੰਨਾ ਸਿੰਘ ਨੂੰ ਸੋਚ ਇਹ ਗੱਲ ਦੇਖ ਕੇ ਮਨ 'ਚ ਵਿਰਾਗ ਆ ਗਿਆ, ਇਹ ਦੇਖੋ ਕਿੰਨੀ ਕਿਸਮਤ ਵਾਲੇ ਆ, ਗੁਰਾਂ ਦੀ ਹਜ਼ੂਰੀ ਵਿੱਚ ਲਿਖਦੇ ਨੇ, ਪ੍ਰਚਾਰ ਕਰਦੇ ਨੇ, ਕਦੇ ਸਾਨੂੰ ਵੀ ਮੌਕਾ ਮਿਲੂਗਾ ਸਿੱਖੀ ਦੇ ਪ੍ਰਚਾਰ ਕਰਨ ਦਾ ਕਿ ਅਸੀਂ ਘੋੜਿਆਂ ਦੀ ਨਿੱਧੀ ਹਟਾਈ ਜਾਵਾਂਗੇ। ਨਾਲੇ ਅੱਖਾਂ 'ਚ ਅੱਥਰੂ ਆ ਗਏ। ਦਸਵੇਂ ਪਾਤਸ਼ਾਹ ਮਹਾਰਾਜ ਨੇ ਪਹਿਰੇਦਾਰ ਨੂੰ ਕਿਹਾ, ਜਾ ਧੰਨਾ ਸਿੰਘ ਘਾਈ ਨੂੰ ਬੁਲਾ ਕੇ ਲਿਆ। ਬੁਲਾ ਕੇ ਜਾਂਦਾ, ਧੰਨਾ ਸਿੰਘ ਕੀ ਸੰਕਲਪ ਕੀਤਾ? ਮਹਾਰਾਜ ਕਦੇ ਅਸੀਂ ਵੀ ਪ੍ਰਚਾਰ ਕਰਾਂਗੇ ਸਿੱਖੀ ਦਾ, ਇਹ ਪੜ੍ਹੇ ਲਿਖੇ ਨੇ ਸਾਰੇ, ਅਸੀਂ ਅਨਪੜ੍ਹ ਖਤੂਣ, ਮਹਾਰਾਜ ਸਾਨੂੰ ਤਾਂ ਕੁਛ ਆਉਂਦਾ ਹੀ ਨਹੀਂ ਹੈ। ਸੱਚੇ ਪਾਤਸ਼ਾਹ ਮੇਰੀ ਇੱਛਾ ਮੈਂ ਸਿੱਖੀ ਦਾ ਪ੍ਰਚਾਰ ਕਰਾਂ। ਨਸ਼ਹਿਰਾ ਪੰਨੂਆਂ ਦਾ ਰਹਿਣ ਵਾਲਾ ਭਾਈ ਧੰਨਾ ਸਿੰਘ ਘਾਹੀ, ਹੁਣ ਵੀ ਉਹਨਾਂ ਦੇ ਹੁਕਮਨਾਮੇ ਨਸ਼ਹਿਰਾ ਪੰਨੂਆਂ ਪਏ ਤਰਨ ਤਾਰਨ ਸਾਹਿਬ ਵੱਲ ਨੂੰ ਜਾਈਏ ਜੇ, ਉਸ ਤੋਂ ਅੱਗੇ ਜਾਈਏ ਜੇ ਸਰਿਆਲੀ ਵੱਲ ਨੂੰ, ਉਸ ਵਕਤ ਸਾਹਿਬ ਸਿੰਘ ਜੀ ਸਾਨੂੰ ਥੋੜ੍ਹਾ ਥੋੜ੍ਹਾ ਤਾਂ ਫਿਰ ਪਤਾ ਚੱਲਿਆ, ਮਹਾਂਪੁਰਖ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੇ ਸਾਨੂੰ ਜਦੋਂ ਲਿਆ ਕੇ ਨਸ਼ਹਿਰਾ ਪੰਨੂਆਂ ਲੈ ਕੇ ਜਾਣਾ, ਕਹਿਣੇ ਆਹ ਦੇਖੋ ਹੁਕਮਨਾਮੇ ਧੰਨਾ ਸਿੰਘ ਘਾਹੀ ਦੇ, ਇੱਥੇ ਧੰਨਾ ਸਿੰਘ ਰਹਿਣਾ ਹੁੰਦਾ। ਇਸ਼ਾਰੇ ਮਾਤਰ ਸਮਝਾਈ ਜਾਣਾ ਸਾਨੂੰ ਸਮਝ ਨਾ ਹੀ ਲੱਗਣੀ। ਜਦੋਂ ਇੱਕ ਵਾਰ ਫਿਰ ਇਸ ਤਰ੍ਹਾਂ ਸਾਰੀ ਗੱਲ ਖੋਲ੍ਹ ਕੇ ਕਿਸੇ ਸਿੰਘ ਨੂੰ ਦੱਸੀ ਕਿ ਫਿਰ ਸਾਨੂੰ ਦਸਵੇਂ ਪਾਤਸ਼ਾਹ ਨੇ ਬੁਲਾ ਕੇ ਕਿਹਾ ਸੀ ਕੋਈ ਨਹੀਂ ਸਿੱਖੀ ਦਾ ਪ੍ਰਚਾਰ ਕਰਨ ਆਏਗਾ ਤੂੰ ਵੀ, ਭਾਈ ਧੰਨਾ ਸਿੰਘ ਘਾਹੀ ਨੂੰ ਫਿਰ ਪ੍ਰਚਾਰ ਕਰਨ ਹਿੱਤ ਭੇਜਿਆ। ਇਸ ਕਰਕੇ ਜਿਹੜੇ ਵੀ ਸੰਸਾਰ ਅੰਦਰ ਮਹਾਂਪੁਰਖ ਹੁੰਦੇ ਨੇ, ਜੇ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲਿਆਂ ਦੇ ਆਪਾਂ ਦਰਸ਼ਨ ਕਰਦੇ ਹਾਂ, ਇਹ ਕਿਤੇ ਇੱਕ ਦਿਨ ਦੀ ਖੇਡ ਨਹੀਂ ਹੈ। ਸਤਯੁਗ ਤੋਂ ਲੈ ਕੇ ਤਪੱਸਿਆ ਚੱਲ ਰਹੀ ਹੁੰਦੀ ਹੈ, ਕਈ ਯੁੱਗਾਂ ਤੱਕ ਤਪੱਸਿਆ ਹੁੰਦੀ ਹੈ। ਮਹਾਰਾਜ ਨੇ ਚੰਡੀ ਦੀ ਬਾਤ ਲਿਖਿਆ ਨਾ, ਕਈ ਯੁੱਗ ਤਿੰਨੀ ਤਨ ਤਾਇਆ ਕਿੰਨੀ ਤੇਰਾ ਅੰਤ ਨਾ ਪਾਉਣਾ, ਮਤਲਬ ਇਹ ਇੱਕ ਚੀਜ਼ ਲੈ ਲੈਣੀ ਹੈ ਕਿ ਕਈ ਯੁੱਗ ਤੱਕ ਮਹਾਂਪੁਰਖ ਧਿਆਨ ਲਾ ਕੇ ਪਰਮੇਸ਼ਰ ਦੀ ਸਮਾਧੀ 'ਚ ਬੈਠੇ ਰਹਿੰਦੇ ਨੇ, ਫਿਰ ਜਾ ਕੇ ਬਖਸ਼ਿਸ਼ ਹੁੰਦੀ ਹੈ। ਬਹੁਤ ਕਮਾਈਆਂ ਕਰਨ ਤੋਂ ਬਾਅਦ ਅਕਾਲ ਪੁਰਖ ਵੱਲੋਂ ਹੁਕਮ ਹੁੰਦਾ, ਬਾਬਾ ਸਾਰੇ ਮਹਾਂਪੁਰਖਾਂ ਦੀ ਉਦਾਹਰਣ ਤਾਂ ਦੇ ਰਹੇ ਹਾਂ ਕਿ ਸਮਝ ਸਕੀਏ ਕਿ ਮਹਾਂਪੁਰਖ ਕੀ ਹੁੰਦੇ ਨੇ, ਉਹਨਾਂ ਦੇ ਕੰਮ ਨੇ, ਸ੍ਰਿਸ਼ਟੀ 'ਤੇ ਕਿਉਂ ਆਉਂਦੇ ਨੇ। ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਖਾਂ ਉਦਾਸ ਨੇ ਪੁੱਛਿਆ, ਪਹਿਲਾਂ ਕਿਵੇਂ ਕਮਾਈ ਕੀਤੀ? ਕਰਦਿਆਂ ਕਰਦਿਆਂ ਕਹਿੰਦੇ, ਸ੍ਰੀ ਅਨੰਦਪੁਰ ਸਾਹਿਬ ਅਸੀਂ ਬਹੁਤ ਕਮਾਈ ਕੀਤੀ, ਤਖ਼ਤ ਸਾਹਿਬ 'ਤੇ ਬੜੀ ਸੇਵਾ ਕੀਤੀ। ਕਹਿੰਦੇ ਇੱਕ ਦਿਨ ਰਾਤ ਨੂੰ ਕਲਗੀਧਰ ਮਹਾਰਾਜ ਨੇ ਦਰਸ਼ਨ ਬਖਸ਼ ਕੀਤੇ। ਕਹਿੰਦੇ ਹਰਨਾਮ ਸਿੰਘ ਹੁਸ਼ਿਆਰਪੁਰ ਜ਼ਿਲ੍ਹੇ ਚਲੇ ਜਾ, ਸਾਡੇ ਇੱਕ ਚੌਥੇ ਸਰੂਪ ਦਾ ਪੁਰਾਣਾ ਸਥਾਨ ਹੈ ਜਿੱਥੇ ਅਸੀਂ ਬਹੁਤ ਬੰਦਗੀ ਕੀਤੀ ਹੈ ਸਤਿਯੁਗ ਦੇ ਵਿੱਚ, ਉਹ ਥਾਂ ਆਬਾਦ ਕਰਨਾ। ਮਹਾਰਾਜ ਨੇ ਸਾਰਾ ਥਾਂ ਉੱਥੇ ਹੀ ਦਿਖਾ ਤਾ, ਕਹਿੰਦੇ ਧਿਆਨ ਧਾਰਾ ਸਥਾਨ ਹੈ ਸਾਡਾ। ਕਹਿੰਦੇ ਉੱਥੇ ਥੇਹ ਬਣਿਆ ਹੋਇਆ, ਵੱਡੇ ਵੱਡੇ ਦਰਖਤ ਖੜ੍ਹੇ ਨੇ, ਜਾਂ ਉੱਥੇ ਜਾ ਕੇ ਜੰਗਲ 'ਚ ਬੈਠ ਕੇ ਭਗਤੀ ਕਰ, ਉੱਥੇ ਮੰਗਣ ਲੱਗ ਜਾਵੇਗਾ। ਇਸ ਕਰਕੇ ਬਾਬਾ ਜੀ ਨੇ ਮੈਂ ਪੁੱਛਿਆ ਮੈਂ ਰਾਮਪੁਰ ਖੇੜਾ ਹੀ ਨਾਂ ਕਿਉਂ ਰੱਖਿਆ? ਕਹਿੰਦੇ ਅਸਲ ਵਿੱਚ ਮਹਾਰਾਜ ਨੇ ਮੈਨੂੰ ਇਸ਼ਾਰਾ ਕੀਤਾ ਸੀ ਕਿ ਚੌਥੇ ਸਰੂਪ ਦੇ ਪਿੱਛੇ ਸਮੇਂ ਵਿੱਚ ਅਸੀਂ ਇੱਥੇ ਬਹਿ ਕੇ ਭਗਤੀ ਕੀਤੀ, ਇਸ ਕਰਕੇ ਮੇਰੀ ਸੇਵਾ ਇਸ ਸਥਾਨ 'ਤੇ ਗੁਰਾਂ ਨੇ ਸਥਾਨ ਆਬਾਦ ਕਰਨ 'ਤੇ ਲਾਈ। ਉਹਨਾਂ ਮਹਾਂਪੁਰਖਾਂ ਨੇ ਸ੍ਰਿਸ਼ਟੀ ਦੇ ਉੱਤੇ ਕਿਤਨੇ ਜੀਵਾਂ ਦਾ ਭਲਾ ਕੀਤਾ। ਇਲਾਕੇ ਇਲਾਕੇ ਦੀ ਗੱਲ ਹੈ, ਹੁਸ਼ਿਆਰਪੁਰ ਇਲਾਕਾ ਬੜੇ ਮਹਾਂਪੁਰਖ ਹੋਏ ਨੇ, ਜਲੰਧਰ ਦੇ ਇਲਾਕੇ 'ਚ ਬੜੇ ਮਹਾਂਪੁਰਖ ਹੋਏ ਨੇ, ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਮਹਾਂਪੁਰਖ ਹੋਏ ਨੇ, ਇਸੇ ਤਰ੍ਹਾਂ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਦੇਖੀਏ ਕਿੰਨੇ ਮਹਾਂਪੁਰਖ ਹੋਏ ਨੇ, ਕਿੰਨੇ ਕਿੰਨੇ ਵੱਡੇ ਅਸਥਾਨ ਨੇ ਇਕੱਲੇ ਲੁਧਿਆਣੇ ਜ਼ਿਲ੍ਹੇ ਵਿੱਚ। ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ, ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲੇ ਮਹਾਂਪੁਰਖ ਹੋਏ ਨੇ, ਪਟਿਆਲੇ ਦੇ ਇਲਾਕੇ ਵਿੱਚ ਮਹਾਂਪੁਰਖ ਹੋਏ ਨੇ। ਸੋ ਇਸੇ ਤਰ੍ਹਾਂ ਹੀ ਸਾਰਿਆਂ ਥਾਵਾਂ 'ਤੇ ਇੱਕ ਇੱਕ ਮਹਾਂਪੁਰਖ ਦੀ ਡਿਊਟੀ ਲੱਗਦੀ ਹੈ। ਇਹ ਇਕੱਲੇ ਸਿੱਖਾਂ ਦੇ ਵਿੱਚ ਨਹੀਂ ਲੱਗਦੀ, ਸਾਰਿਆਂ ਧਰਮਾਂ ਦੇ ਵਿੱਚ। ਇੱਥੇ ਵੀ ਜਿਹੜੇ ਈਸਾਈਆਂ ਵਿੱਚ ਵੀ ਕਈ ਚੰਗੇ ਬਹੁਤ ਅਵਸਥਾ ਵਾਲੇ ਦੇਖੇ ਨੇ, ਹਿੰਦੂਆਂ ਵਿੱਚ ਵੀ ਬਹੁਤ ਚੰਗੀ ਅਵਸਥਾ ਵਾਲੇ ਮਹਾਂਪੁਰਖ ਬੈਠੇ ਨੇ, ਕਈ ਮੁਸਲਮਾਨਾਂ ਵਿੱਚ ਵੀ ਚੰਗੇ ਹੋਏ ਨਾ, ਸਾਈਂ ਮੀਆਂ ਮੀਰ ਜੀ ਹੋਏ ਨੇ, ਹੋਰ ਪੀਰ ਬੁੱਢੂ ਸ਼ਾਹ ਜੀ ਹੋਏ ਨੇ, ਪੀਰ ਦਰਗਾਹੀ ਸ਼ਾਹ ਜੀ ਹੋਏ ਨੇ, ਪਹਿਲੇ ਪਾਤਸ਼ਾਹ ਵਾਲੇ ਪੀਰ ਬੁੱਢਣ ਸ਼ਾਹ ਜੀ ਹੋਏ ਨੇ। ਇਸ ਕਰਕੇ ਮਹਾਂਪੁਰਖ ਹਰ ਧਰਮ ਵਿੱਚ ਹੁੰਦਾ, ਮਹਾਂਪੁਰਖ ਪੂਰਨ ਵੀ ਉਹਨਾਂ ਨੂੰ ਡਿਊਟੀ ਅਕਾਲ ਪੁਰਖ ਵੱਲੋਂ ਲੱਗਦੀ ਸਾਰੇ ਧਰਮਾਂ ਦੇ ਵਿੱਚ। ਇਹ ਸੰਸਾਰ ਦੇ ਵਿੱਚ ਮਹਾਂਪੁਰਖਾਂ ਦੀ ਡਿਊਟੀ ਲੱਗੀ, ਉਹਨਾਂ ਨੇ ਥਾਂ ਥਾਂ ਦੇ ਉੱਤੇ ਸਥਾਨ ਬਣਾਏ, ਆਪ ਨਾਮ ਜਪਣਾ, ਬਹਿ ਕੇ ਇਕੱਲੇ ਵੀ ਜਪਿਆ ਜਾ ਸਕਦਾ। ਸਿੱਧਾਂ ਨੇ ਪਹਾੜਾਂ ਵਿੱਚ ਜਾ ਕੇ ਇਕੱਲੇ ਹੀ ਜਾਪ ਸ਼ੁਰੂ ਕਰ ਲਏ ਸੀ, ਪਰ ਗੁਰੂ ਨਾਨਕ ਸਾਹਿਬ ਨੇ ਆ ਕੇ ਕਿਹਾ ਉਹ ਜੇ ਤੁਸੀਂ ਪਹਾੜਾਂ 'ਚ ਆ ਗਏ ਦੁਨੀਆਂ ਦੇ ਹਾਲਾਤ ਦੇਖੋ, ਜਾਪ ਉਹ ਦੇਖੋ ਸੰਸਾਰ ਦੇ ਹਾਲ। ਤੁਸੀਂ ਜਿਹੜੇ ਦੁਨੀਆਂ ਨੂੰ ਸਿੱਖਿਆ ਦੇਣ ਵਾਲੇ ਸੀ, ਤੁਸੀਂ ਤਾਂ ਆ ਕੇ ਪਹਾੜਾਂ 'ਚ ਬੈਠ ਗਏ ਹੋ, ਅਤੇ ਦੁਨੀਆਂ ਵਿਚਾਰੀ ਸਾਰੀ ਗੁੰਮਰਾਹ ਹੋਈ ਫਿਰ। ਜਾਓ ਸੰਸਾਰ 'ਤੇ ਜਾ ਕੇ ਪ੍ਰਚਾਰ ਕਰੋ, ਲੋਕਾਂ ਨੂੰ ਨਾਮ ਦੇ ਨਾਲ ਜੋੜੋ। ਮਹਾਰਾਜ ਕਹਿੰਦੇ ਤੁਹਾਨੂੰ ਇਸ ਕਰਕੇ ਨਹੀਂ ਬੰਦਗੀ ਦਿੱਤੀ, ਇਸ ਕਰਕੇ ਨਹੀਂ, ਕਈਆਂ ਕੋਲ ਬ੍ਰਹਮ ਗਿਆਨ ਵੀ ਸੀ। ਗੁਰੂ ਨਾਨਕ ਦੇਵ ਜੀ ਨੇ ਜਿਵੇਂ ਸਿੱਧ ਗੋਸ਼ਤ ਬਾਣੀ ਪੜ੍ਹੋ ਤਾਂ ਉਹਨਾਂ 'ਚ ਜਿੰਨੇ ਸਿੱਧਾਂ ਦੇ ਨਾਂ ਆਉਂਦੇ ਨੇ, ਮੰਗਲਨਾਥ, ਚਰਪਨਨਾਥ, ਘੁੱਗੂਨਾਥ, ਮਛਿੰਦਰਨਾਥ, ਗੋਰਖਨਾਥ, ਇਹਨਾਂ ਸਾਰਿਆਂ ਨੂੰ ਗੁਰੂ ਨਾਨਕ ਸਾਹਿਬ ਨੇ ਬ੍ਰਹਮ ਗਿਆਨ ਬਖਸ਼ਿਆ ਸੀ। ਗੁਰੂ ਨਾਨਕ ਸਾਹਿਬ ਇੱਕ ਧਰਮ ਦੇ ਗੁਰੂ ਨਹੀਂ ਹਨ। ਮੁਸਲਮਾਨ ਕਹਿੰਦੇ ਨੇ ਇਹ ਸਾਡਾ ਪੀਰ ਆਮ ਪੀਰ ਹੈ, ਹਿੰਦੂ ਕਹਿੰਦੇ ਇਹ ਸਾਡਾ ਹੈ, ਸਿੱਖ ਕਹਿੰਦੇ ਇਹ ਸਾਡਾ ਹੈ, ਸ੍ਰਿਸ਼ਟੀ ਕਹਿੰਦੀ ਇਹ ਸਾਡਾ ਹੈ, ਦੇਵਤੇ ਕਹਿੰਦੇ ਇਹ ਸਾਡਾ, ਅਤੇ ਪਸ਼ੂ ਪੰਛੀ ਕਹਿੰਦੇ ਇਹ ਬਾਬਾ ਸਾਨੂੰ ਤਾਰਨ ਆਇਆ। ਗੁਰੂ ਨਾਨਕ ਸਾਹਿਬ ਤਾਂ ਭਾਈ ਗੁਰਦਾਸ ਨੇ ਲਿਖਿਆ ਨਾ, ਕਾਲ ਤਾਰਨ ਗੁਰੂ ਨਾਨਕ ਆਇਆ। ਗੁਰੂ ਨਾਨਕ ਦੇਵ ਜੀ ਤਾਂ ਪੂਰੇ ਕਾਲ ਨੂੰ ਹੀ, ਕਾਲ ਯੁੱਗ ਦੇ ਵਿੱਚ ਜਿੰਨੇ ਜੀਵ ਨੇ, ਮਹਾਰਾਜ ਨੇ ਦਰਖਤ ਤਾਰੇ, ਅੱਗ ਤਾਰੇ, ਪੰਛੀ ਤਾਰੇ, ਮੀਨ ਤਾਰੇ, ਪਸ਼ੂ ਤਾਰੇ, ਮੱਛ ਤਾਰੇ, ਕੀ ਤਾਰਿਆ ਉਹਨਾਂ ਨੇ। ਗੁਰੂ ਨਾਨਕ ਸਾਹਿਬ ਨੇ ਤਾਂ ਦੁਨੀਆਂ ਸਾਰੀ ਕਿਹਾ, ਕਿਸੇ ਮਹਾਤਮਾ ਨੇ ਲਿਖਿਆ ਤਾਰੇ ਗਿਣੇ ਜਾਤ ਤੇਰੇ ਤਾਰੇ ਨਾਲ ਗਿਨਾਤ। ਕਹਿੰਦੇ ਅਸਮਾਨ ਦੇ ਕੋਈ ਤਾਰੇ ਗਿਣ ਲਵੇ ਤਾਂ ਗਿਣ ਲਵੇ, ਪਰ ਜਿੰਨੇ ਗੁਰੂ ਨਾਨਕ ਨੇ ਤਾਰੇ ਨੇ ਉਹ ਨਹੀਂ ਕੋਈ ਗਿਣ ਸਕਦਾ। ਇਹ ਗੁਰੂ ਨਾਨਕ ਸਾਹਿਬ ਤਾਂ ਹੁਣ ਵੀ ਤਾਰੀ ਜਾ ਰਹੇ ਨੇ ਆਪਾਂ ਨੂੰ, ਸਾਰੇ ਮਹਾਂਪੁਰਖਾਂ ਦੀ ਡਿਊਟੀ ਲਾ ਕੇ ਗੁਰੂ ਗ੍ਰੰਥ ਸਾਹਿਬ ਰੂਪ ਹੋ ਕੇ, ਬਾਣੀ ਦੇ ਰੂਪ ਵਿੱਚ ਹੋ ਕੇ ਕੀਰਤਨ ਹੁਣ ਜਿਹੜਾ ਹੁੰਦਾ, ਆਪਾਂ ਕਹਿੰਦੇ ਰਾਗੀ ਸਿੰਘ ਕੀਰਤਨ ਕਰਦਾ, ਆਪਣੇ ਥੋੜ੍ਹੇ ਵਿਚਾਰ ਅਲੱਗ ਜਿਹੇ ਕਿਸਮ ਦੇ ਨੇ, ਆਪਣੀ ਸੋਚ ਕੀ। ਤਾਂ ਜਿਵੇਂ ਗੁਰੂ ਨਾਨਕ ਦੇਵ ਨੂੰ ਭਾਈ ਮਰਦਾਨਾ ਜੀ ਨੇ ਪੁੱਛਿਆ, ਮਹਾਰਾਜ ਕੀਰਤਨ ਤੁਸੀਂ ਕਹਿੰਦੇ ਹੋ ਸ਼ਬਦ ਦਾ ਧਿਆਨ ਦੇਣਾ ਚਾਹੀਦਾ, ਕਹਿੰਦੇ ਭਾਈ ਮਰਦਾਨਾ ਕਈ ਲੋਕ ਜਦੋਂ ਕੀਰਤਨ ਸੁਣਦੇ ਨੇ ਉਹ ਦੇਖਦੇ ਇਹਦੀ ਆਵਾਜ਼ ਕਿਹੋ ਜਿਹੀ ਗਵਈਏ ਦੀ ਕੀਰਤਨ ਕਰਨ ਵਾਲੇ ਦੀ, ਕਈ ਦੇਖਦੇ ਨੇ ਜੋੜੀ ਵਾਜਾ ਕਿਵੇਂ ਵਜਾਉਂਦਾ, ਇੱਕ ਲੋਕ ਇਹ ਦੇਖਦੇ ਨੇ ਕਿ ਇਹ ਕਿਸ ਤਰ੍ਹਾਂ ਦੀ ਜਿਹੜੀ ਰੀਤ ਹੈ, ਜਿਵੇਂ ਆਪਾਂ ਟਿਊਨ ਕਹਿ ਦਿੰਦੇ ਕਹੀ ਜੀ ਹੈ। ਕਹਿੰਦੇ ਇਹ ਤਿੰਨੇ ਬੰਦੇ ਕਾਮਯਾਬ ਨਹੀਂ ਹੁੰਦੇ। ਮਹਾਰਾਜ ਫਿਰ ਕੌਣ ਕੌਣ ਕਾਮਯਾਬ ਹੈ? ਭਾਈ ਮੈਂ ਦੱਸਦਾ, ਅਸੀਂ ਕੀਰਤਨ ਠੀਕ ਹੈ, ਦੁਨੀਆਂ ਨੂੰ ਬਖਸ਼ਿਸ਼ ਕੀਤੀ ਹੈ, ਕੀਰਤਨ ਦਾ ਅਸਲ ਮਤਲਬ ਹੈ ਕਿ ਸ਼ਬਦ ਦੀ ਵਿਚਾਰ ਬੰਦੀ ਰਹੇ, ਸ਼ਬਦ ਰੂਪ ਹਾਂ ਅਸੀਂ ਸ਼ਬਦ ਨੂੰ ਸੁਣੋ ਬਸ, ਨਾ ਤਾਂ ਰਾਗੀ ਦੇ ਚਿਹਰੇ ਵੱਲ ਦੇਖੋ, ਨਾ ਤੁਸੀਂ ਰਾਗੀ ਦੀ ਆਵਾਜ਼ ਨੂੰ ਦੇਖੋ, ਨਾ ਤੁਸੀਂ ਵਾਜਿਆਂ ਜੋੜੀਆਂ ਨੂੰ ਦੇਖੋ, ਅਸਲ ਜਿਹੜਾ ਸਰੋਤਾ ਉਹ ਸਿਰਫ ਸ਼ਬਦ ਵਿੱਚ ਧਿਆਨ ਦਿੰਦਾ। ਜੇ ਆਪਾਂ ਸ਼ਬਦ ਵਿੱਚ ਧਿਆਨ ਦਈਏ, ਸ਼ਬਦ ਗੁਰੂ ਹੈ। ਜਿਵੇਂ ਮੈਕਸੀਕੋ ਦੇ ਵਿੱਚ ਮੈਕਸੀਕਨ ਲੋਕ ਵੀ ਇੱਕ ਬੀਚ ਵਿੱਚ ਅੰਮ੍ਰਿਤ ਛਕਦੇ ਨੇ। ਯੋਗੀ ਹਰਭਜਨ ਸਿੰਘ ਨੇ ਉੱਥੇ ਪ੍ਰਚਾਰ ਕੀਤਾ, ਅੰਮ੍ਰਿਤ ਸੰਚਾਰ ਹੋਇਆ। ਮੈਕਸੀਕਨ ਦੀਦੀ ਸੀ, ਮਹਾਰਾਜ ਦੀ ਕਿਰਪਾ ਹੋਈ, ਬੜੀ ਛੇਤੀ ਬੰਦਗੀ ਦੇ ਵਿੱਚ ਜੁੜ ਗਈ, ਦਿਵ ਦ੍ਰਿਸ਼ਟੀ ਖੁੱਲ੍ਹ ਗਈ, ਸਾਰਾ ਕੁਝ ਨਜ਼ਰ ਆਉਣ ਲੱਗ ਪਿਆ ਬ੍ਰਹਿਮੰਡਾਂ ਦੇ ਵਿੱਚ। ਉਹ ਕੀਰਤਨ ਸੁਣਦੀ ਸੀ ਬੈਠੀ ਕਨੇਡਾ ਵਿੱਚ, ਰਾਗੀ ਸਿੰਘ ਕੀਰਤਨ ਕਰ ਰਹੇ ਸੀ। ਉਹਨੇ ਆਪ ਗੱਲ ਸੁਣਾਈ, ਇਹ ਕਹਿੰਦੀ ਮੈਂ ਦੇਖਿਆ ਗੁਰੂ ਅਰਜਨ ਦੇਵ ਜੀ ਕੀਰਤਨ ਸੁਣ ਰਹੇ ਨੇ, ਸਾਹਮਣੇ ਬਹੁਤ ਘੁੰਮ ਰਹੇ ਨੇ, ਆਨੰਦਮਈ ਅੱਖਾਂ ਬੰਦ ਨੇ। ਜਦੋਂ ਕੀਰਤਨ ਦੀ ਸਮਾਪਤੀ ਹੋਈ, ਕਹਿੰਦੀ ਮਹਾਰਾਜ ਨੂੰ ਮੈਂ ਬੇਨਤੀ ਕੀਤੀ, ਮਹਾਰਾਜ ਠੀਕ ਹੈ ਤੁਸੀਂ ਕੀਰਤਨ ਸੁਣਦੇ ਹੋ, ਮੈਂ ਵੀ ਸੁਣਦੀ ਹਾਂ, ਪਰ ਇਹ ਜਿਹੜੇ ਰਾਗੀ ਸਿੰਘ ਨੇ ਇਹਨਾਂ ਦੇ ਜੀਵਨ ਨਹੀਂ ਚੰਗੇ ਹਨ। ਕਹਿੰਦੀ ਇਹ ਸਭ ਕੁਝ ਖਾਈ ਪੀ ਜਾਂਦੇ ਨੇ, ਫਿਰ ਤੁਸੀਂ ਇਹਨਾਂ ਦਾ ਕੀਰਤਨ ਸੁਣਦੇ, ਝੂਮ ਝੂਮ ਕੇ ਸੁਣਦੇ ਹੋ, ਚਲੋ ਅਸੀਂ ਤਾਂ ਹੁਣ ਸੁਣਨਾ ਹੀ ਹੈ। ਉਦੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਵਾਬ ਦਿੱਤਾ, ਮਹਾਰਾਜ ਕਹਿੰਦੇ ਤੂੰ ਇਹ ਗੱਲ ਵੱਲ ਧਿਆਨ ਨਾ ਦੇ, ਤੂੰ ਇਹ ਦੇਖ ਭਈ ਅਸੀਂ ਕੀ ਬੋਲਦੇ ਹਾਂ ਸ਼ਬਦ ਦੇ ਨਾਲ, ਤੂੰ ਸਿਰਫ ਸ਼ਬਦ ਵਿੱਚ ਧਿਆਨ ਦੇ ਬਸ। ਜੇ ਤੂੰ ਆਪਣੇ ਵੀ ਸ਼ਬਦ ਵਿੱਚ ਧਿਆਨ ਦੇਵੇਂ ਅਤੇ ਸ਼ਬਦ ਦੇ ਅਰਥ ਵਿੱਚ ਧਿਆਨ ਦੇਵੇਂ, ਜਿਹੜੀ ਮੈਂ ਸਿੱਖਿਆ ਦਿੱਤੀ ਸ਼ਬਦ ਦੇ ਰਾਹੀਂ ਉਹਨੂੰ ਦੇਖ, ਤੂੰ ਇਹਨਾਂ ਵੱਲ ਨਾ ਦੇਖ। ਇਹਨਾਂ ਦੀ ਕਿਰਤਾ, ਇਹਨਾਂ ਨੇ ਆਪਣਾ ਕਰਮ ਕਰਨਾ ਸੰਸਾਰ ਦੇ ਅੰਦਰ ਕਈ ਪ੍ਰਕਾਰ ਦੀ। ਇਸ ਕਰਕੇ ਆਪਾਂ ਜਿੰਨੇ ਵੀ ਜੀਵ ਆ, ਜੇ ਆਪਾਂ ਸ਼ਬਦ ਵਿੱਚ ਸਿਰਫ ਧਿਆਨ ਦਿਓ, ਸ਼ਬਦ ਵਿੱਚ ਜੁੜੋ, ਸ਼ਬਦ ਦੇ ਅਰਥਾਂ ਵਿੱਚ ਜੁੜੋ, ਸ਼ਬਦ ਤੁਹਾਡੀ ਸੁਰਤੀ ਨੂੰ ਇਉਂ ਉੱਪਰ ਨੂੰ ਲੈ ਜਾਵੇਗਾ ਜਿਵੇਂ ਰੋਕਟ ਜਾਂਦਾ ਅਸਮਾਨ ਵੱਲ ਨੂੰ। ਸ਼ਬਦ ਲੈ ਜਾਂਦਾ ਸੱਚਖੰਡ ਨੂੰ, ਜਿੱਥੋਂ ਆਇਆ ਹੈ ਉੱਥੇ ਹੀ ਲੈ ਜਾਂਦਾ। ਨਾਰਦ ਮੁਨੀ ਨੇ ਦਸਵੇਂ ਪਾਤਸ਼ਾਹ ਨੂੰ ਤੋ ਹਮਾਯੂ ਪੰਛੀ ਵੀ ਕਹਿੰਦੇ ਨੇ, ਅਨਲ ਪੰਛੀ ਵੀ ਕਹਿੰਦੇ, ਅਸਮਾਨ ਵਿੱਚ ਉੱਡਦੇ ਨੇ। ਇੰਨਾ ਵੱਡਾ ਪੰਛੀ, ਉਹ ਜਿਵੇਂ ਡਾਇਨਾਸੋਰ ਹੁੰਦਾ ਸੀ, ਇਸ ਤਰ੍ਹਾਂ ਦਾ ਪੰਛੀ ਹੈ ਅਸਮਾਨ ਵਿੱਚ, ਬਹੁਤ ਉਚਾਈਆਂ 'ਤੇ ਉੱਡਦੇ ਨੇ ਉਹ ਪੰਛੀ। ਕਹਿੰਦੇ ਜੇ ਧਰਤੀ 'ਤੇ ਆ ਜਾਵੇ ਤਾਂ ਆਪਣੇ ਪੰਜਿਆਂ ਵਿੱਚ ਹਾਥੀ ਨੂੰ ਚੁੱਕ ਕੇ ਲੈ ਜਾਵੇ, ਡਾਇਨਾਸੋਰ ਤੋਂ ਬਹੁਤ ਜ਼ਿਆਦਾ ਵੱਡਾ ਪੰਛੀ ਹੁੰਦਾ। ਉਹਦੇ ਖੰਭ ਲਿਆਉਂਦੇ ਸੀ ਨਾਰਦ ਮੁਨੀ ਨੇ ਮਹਾਰਾਜ ਨੂੰ ਭੇਟਾ ਦੇਣ ਲਈ। ਸ੍ਰੀ ਅਨੰਦਪੁਰ ਸਾਹਿਬ ਕਹਿਣ ਲੱਗਿਆ, ਮਹਾਰਾਜ ਇਹ ਹੱਥ ਕੀ ਪਕੜ ਕੇ ਰੱਖਣੇ ਪੈਣੇ ਆ, ਇਹਨਾਂ ਨੇ ਉੱਡ ਜਾਣਾ, ਜੇ ਛੱਡਦੇ ਉੱਡ ਜਾਣਗੇ ਬਾਅਦ। ਸਤਿਗੁਰੂ ਨੇ ਮੁਸਕਰਾ ਕੇ ਪਕੜ ਲਏ, ਸਿਗਲੀ ਕਰਨ ਨੂੰ ਬੁਲਾਇਆ ਜਿਹੜਾ ਤੀਰ ਬਣਾਉਂਦਾ। ਕਹਿੰਦੇ ਆ ਖੰਭ ਜੋੜਦੇ ਤੀਰਾਂ ਦੇ ਨਾਲ, ਇਹ ਛੱਡਣੇ ਨਹੀਂ ਹੱਥ ਵਿੱਚੋਂ, ਨਹੀਂ ਉੱਡ ਜਾਣਗੇ। ਪਰ ਸੱਤ ਵਜਨ ਸ਼ਾਮ ਤੱਕ ਖੰਭ ਜੜ ਦਿੱਤੇ। ਸ਼ਾਮ ਨੂੰ ਗੁਰੂ ਸਾਹਿਬ ਤੀਰ ਛੱਡਦੇ ਹੁੰਦੇ ਸੀ, ਦੂਰ ਦੂਰ ਤੱਕ ਤੀਰ ਮਾਰਨਾ, ਨਿਸ਼ਾਨਾ ਮਾਰਨਾ, ਫਿਰ ਕਹਿਣਾ ਜਾਓ ਗੁਰਸਿੱਖੋ ਚੁੱਕ ਕੇ ਲਿਆਓ। ਗੁਰਸਿੱਖਾਂ ਨੇ ਲੱਭ ਲੱਭ ਕੇ ਲਿਆਉਣੇ, ਮਹਾਰਾਜ ਦੇ ਬਾਜ ਨੇ ਵੀ ਚੁੱਕ ਕੇ ਲਿਆਉਣਾ ਤੀਰ, ਪ੍ਰਸ਼ਾਦੀ ਹੱਥ 'ਚ ਵੀ ਤੀਰ ਲੱਭ ਕੇ ਇੱਕ ਅੱਧਾ ਲਿਆਉਣਾ ਹੁੰਦਾ ਸੀ। ਇੱਕ ਉਹ ਜਦੋਂ ਤੀਰ ਛੱਡੇ, ਕੋਈ ਤੀਰ ਵਾਪਸੀ ਨਾ ਆਇਆ। ਲੱਭਦੇ ਲੱਭਦੇ ਹਨੇਰਾ ਹੋ ਗਿਆ, ਦੀਵੇ ਬਣ ਗਏ, ਹਨੇਰੇ 'ਚ ਕਿੱਥੋਂ ਤੀਰ ਲੱਭਦੇ। ਵਾਪਸ ਆ ਕੇ ਬੈਠ ਗਏ, ਮਹਾਰਾਜ ਨੇ ਰਹਿ ਰਾਸ ਦੇ ਪਾਠ ਚੱਲ ਰਹੇ ਸੀ ਅਰਦਾਸ ਤੋਂ ਬਾਅਦ। ਹਾਂ ਬਈ ਤੀਰ ਨਹੀਂ ਲਿਆਂਦੇ, ਮਹਾਰਾਜ ਤੀਰ ਤਾਂ ਮਿਲੇ ਹੀ ਨਹੀਂ, ਤੀਰ ਨਹੀਂ ਮਿਲੇ, ਕਿੱਥੇ ਗਏ ਤੀਰ? ਮਹਾਰਾਜ ਸਾਨੂੰ ਕੀ ਪਤਾ ਜੀ, ਅਸੀਂ ਤਾਂ ਹੁਣ ਸਾਰਾ ਪੱਤਾ ਬਰੋੜ ਦਿੱਤਾ। ਸਤਿਗੁਰੂ ਕਹਿੰਦੇ ਭਾਈ, ਉਹ ਤੀਰਾਂ ਨਾਲ ਉਹ ਪੰਛੀ ਹਿਮਾਯੂ ਦੇ ਖੰਭ ਲਾਏ ਸੀ, ਉਹ ਜਿੱਥੋਂ ਆਏ ਸੀ ਨਾ ਖੰਭ, ਉੱਥੇ ਹੀ ਵਾਪਸ ਮੁੜ ਗਏ ਨੇ, ਇਹ ਇੱਥੇ ਦੁਨੀਆਂ 'ਚ ਨਹੀਂ ਰਹਿ ਸਕਦੇ ਉਹ। ਮਹਾਰਾਜ ਕਹਿੰਦੇ ਮੈਂ ਤੁਹਾਨੂੰ ਸਿਰਫ ਗੁਰਸਿੱਖਾਂ ਨੂੰ ਇੱਕ ਪ੍ਰਮਾਣ ਦੇ ਕੇ ਗੱਲ ਸਮਝਾਉਂਦੀ ਸੀ, ਇਹ ਜਿਵੇਂ ਧੁਰਕੀ ਬਾਣੀ ਆਈ ਤਿੰਨ ਸਗਲੇ ਚਿੰਤ ਮਿਟਾਈ। ਬਾਣੀ ਧੁਰਾਂ ਤੋਂ ਆਈ ਹੈ, ਜਿਹੜਾ ਬੰਦਾ ਆਪਣੀ ਮਨ ਦੀ ਬਿਰਤੀ ਸੁਰਤੀ ਨੂੰ ਸ਼ਬਦ ਨਾਲ ਜੋੜ ਦੇਵੇਗਾ, ਇਹ ਸ਼ਬਦ ਹੀ ਉਹਨੂੰ ਸੱਚਖੰਡ ਲੈ ਕੇ ਜਾਏਗਾ, ਹੋਰ ਕੋਈ ਰਸਤਾ ਨਹੀਂ ਹੈ। ਸ਼ਬਦ ਅਤੇ ਸੁਰਤ ਦੇ ਮਿਲਾਪ ਨਾਲ ਬ੍ਰਹਮ ਦਾ ਮਨ ਮਿਲਾਪ ਹੋ ਗਿਆ, ਇਹ ਸਾਨੂੰ ਰਸਤਾ ਬਣਾ ਕੇ ਦਿੱਤਾ। ਇਸ ਕਰਕੇ ਆਪਾਂ ਨੂੰ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਨੇ, ਗੁਰਬਾਣੀ ਦੇ ਪਾਠ ਹੋ ਰਹੇ ਨੇ, ਪਾਠ ਸ਼ਰਵਣ ਕਰੋ, ਕੀਰਤਨ ਕਥਾ ਸੁਣੋ, ਪਰ ਮੇਨ ਗੱਲ ਹੈ ਧਿਆਨ ਦੇ ਕੇ, ਚਿੱਤ ਉੱਧਰ ਲਾ ਕੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਚਿੱਤ ਦੇ ਕੇ ਚਿੱਤ ਲਾ ਕੇ ਧਿਆਨ ਦੇ ਨਾਲ ਪਾਠ ਵਿੱਚ ਖੁੱਭ ਜਾਓ ਚੰਗੀ ਤਰ੍ਹਾਂ। ਪਹਿਲਾਂ ਜ਼ੋਰ ਲੱਗਦਾ, ਪਹਿਲਾਂ ਉਹ ਗੱਲ ਨਹੀਂ ਬਣਦੀ ਜਿਵੇਂ ਪਹਿਲੇ ਦਿਨ ਹੀ ਕਹਿ ਦਈਏ, ਪਰ ਇਹ ਹੈ ਕਿ ਹੌਲੀ 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 ਕਿਸੇ ਦਾ ਇੱਕ ਸਾਲ ਵਿੱਚ, ਕਿਹਦਾ ਦੋ ਵਜੇ, ਕਿਹਦਾ ਦਸ ਵੀ ਲੱਗ ਸਕਦੇ ਨੇ। ਫਿਰ ਵੀ ਮੈਂ ਕਹਿੰਦਾ ਭਾਵੇਂ ਸਾਰੀ ਜ਼ਿੰਦਗੀ ਲੱਗ ਜੇ, ਜਦੋਂ ਜੁੜ ਗਿਆ ਉਦੋਂ ਹੀ ਤਰ ਗਿਆ। ਇੱਕੋ ਜਨਮ, ਜੇ ਇੱਕ ਜਨਮ ਵੀ ਲੱਗ ਜੇ ਆਪਣਾ ਤਰਨ ਵਿੱਚ ਤਾਂ ਕੋਈ ਖਾਸ ਮਹਿੰਗਾ ਨਹੀਂ ਹੈ ਕੰਮ, ਕਿਉਂਕਿ ਆਪਾਂ ਤਰ ਜਾਈਏ ਬਸ। ਵੱਡੀ ਚੀਜ਼ ਤਰਨ ਲਈ ਸਤਿਗੁਰੂ ਮਹਾਰਾਜ ਕਹਿੰਦੇ ਨੇ, ਵੱਡੀ ਹੈ ਗੁਰੂ ਵਾਲਾ ਬਣਨਾ। ਬਾਬਾ ਨਾਨਕ ਸਿੰਘ ਦਾ ਬਚਨ ਸੁਣਾਇਆ ਨਾ, ਕਹਿੰਦੇ ਪਹਿਲਾਂ ਭਾਈ ਅੰਮ੍ਰਿਤ ਛਕਾਓ, ਫਿਰ ਮੇਰੇ ਕੋਲ ਲਿਆਓ। ਜੇ ਅੰਮ੍ਰਿਤ ਨਹੀਂ ਛਕਦਾ ਭਾਈ, ਫਿਰ ਨਾ ਮੇਰੇ ਕੋਲ ਲੈ ਕੇ ਆਓ। ਇਸ ਕਰਕੇ ਕਹਿੰਦੇ ਬੜਾ ਸੋਹਣਾ ਬਚਨ ਕਹਿੰਦੇ, ਕਹਿੰਦੇ ਭਾਈ ਹਰੀ ਸਿਆਂ, ਕਹਿੰਦੇ ਜਿਹੜੇ ਕੁੱਤੇ ਦੇ ਗਲ 'ਚ ਪਟਾ ਪਾਇਆ ਹੁੰਦਾ, ਕਹਿੰਦੇ ਉਹਨੂੰ ਦੇਖ ਲਾ, ਪਿੰਡਾਂ 'ਚ ਆ ਜ਼ਹਿਰ ਜੀ ਦੇਣ ਵਾਲੇ ਆਉਂਦੇ ਆ, ਮਜ਼ਦੂਰ ਕਮੇਟੀਆਂ ਦੇ ਬੰਦੇ ਹੋਰ। ਕਹਿੰਦੇ ਵੀ ਜੱਜ ਦਾ ਕਿਹਾ, ਸਰਕਾਰੀ ਬੰਦਿਆਂ ਅਫਸਰਾਂ ਨੇ ਕਿਹਾ ਕਿ ਜਿਹੜੇ ਕੁੱਤੇ ਦੇ ਗਲ 'ਚ ਪਟਾ ਹੋਇਆ ਉਹਨੂੰ ਜ਼ਹਿਰ ਨਾ ਦਿਓ, ਕੇਸ ਬਣਾ ਦੇਣ ਜਾਂਦੇ, ਕਿਉਂਕਿ ਉਹ ਮਾਲਕ ਦਾ ਕਿਸੇ ਦਾ। ਭਾਈ ਹਰੀ ਸਿਆਂ, ਆਪਾਂ ਗੁਰੂ ਦੇ ਕੂਕਰਾਂ, ਆਪਣੇ ਗਲ ਵਿੱਚ ਵੀ ਪਟਾ ਹੈ ਅਤੇ ਆਪਾਂ ਨੂੰ ਵੀ ਕੋਈ ਦੇਖ ਨਹੀਂ ਸਕਦਾ, ਜਿਹੜਾ ਗਲ 'ਚ ਗਾਤਰਾ ਦੇਖਦਾ। ਕਹਿੰਦੇ ਗੁਰੂ ਗੋਬਿੰਦ ਸਿੰਘ ਦਾ ਸਿੱਖ ਹੈ ਮਹਾਰਾਜ ਸੱਚੇ ਪਾਤਸ਼ਾਹ, ਕਹਿੰਦੇ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਾ ਕਿਤਾ ਨਹੀਂ ਜਾਈਓ ਦੂਰ। ਇਸ ਕਰਕੇ ਜਿਹੜਾ ਗੁਰੂ ਦਾ ਸਿੱਖ ਹੈ, ਰਹਿਤ ਪਿਆਰੀ ਮੁੱਝ ਕੋ ਹੈ, ਜਿਹਦੇ ਪੰਜ ਕਕਾਰ ਪਾਏ ਹੋਏ ਨੇ, ਕਿਉਂਕਿ ਸਿੱਖ ਪਿਆਰਾ ਨਾ ਹੈ, ਸਿੱਖ ਪਿਆਰਾ ਨਹੀਂ ਜਿਹਦੇ ਰਹਿਤ ਪਾਈ ਹੋਈ ਹੈ, ਰਹਿਤ ਮਾਨ। ਪੁਲਿਸ ਵਾਲਾ ਜੇ ਸਾਦੀ ਵਰਦੀ ਤੁਰਿਆ ਨਾ ਮਿਲ ਪਿਆ, ਸਾਨੂੰ ਕੀ ਪਤਾ, ਪਰ ਜੇ ਵਰਦੀ ਪਾਈ ਹੋਵੇ ਲੋਕ ਚਕੰਨੇ ਹੋ ਜਾਂਦੇ ਆ, ਪੁਲਿਸ ਵਾਲਾ ਆ ਗਿਆ, ਵਰਦੀ ਦੀ ਵੱਡੀ ਗੱਲ ਹੈ। ਇਸ ਕਰਕੇ ਜਿਹਨਾਂ ਨੇ ਪੰਜ ਕਕਾਰ ਪਹਿਨੇ ਹੋਏ ਨੇ, ਗੁਰੂ ਦਾ ਬਾਣਾ ਪਾਇਆ ਹੋਇਆ, ਜਿਹਨਾਂ ਨੇ ਬੰਦਗੀ ਕੀਤੀ ਹੈ, ਉਹਨਾਂ ਉੱਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੁੰਦੀ ਹੈ। ਬੰਦਗੀ ਕਰਨੀ, ਅੰਦਰੋਂ ਜੁੜਨਾ ਪਰਮਾਤਮਾ ਨਾਲ, ਸ਼ਬਦ ਅਤੇ ਸੁਰਤ ਦਾ ਮਿਲਾਪ ਕਰਨਾ, ਆਪਸ ਵਿੱਚ ਸੁਰਤੀ ਸ਼ਬਦ ਵਿੱਚ ਲੈ ਕੇ ਜਾਣੀ, ਟਾਈਮ ਲੱਗ ਜਾਂਦਾ ਥੋੜ੍ਹਾ ਜਿਹਾ ਮਿਹਨਤ ਕਰਨ ਨੂੰ। ਗੁਰੂ ਅੱਗੇ ਬੇਨਤੀ ਕਰੋ, ਸਤਿਗੁਰੂ ਆਪਾਂ ਨੂੰ ਸ਼ਬਦ ਦੇ ਨਾਲ ਜੋੜਨ। ਪਹਿਲਾਂ ਤਾਂ ਲੱਗਦਾ ਕਿ ਪਤਾ ਨਹੀਂ ਜੁੜਨਾ ਹੀ ਨਹੀਂ, ਪਰ ਹੌਲੀ ਹੌਲੀ ਜਦੋਂ ਗੁਰੂ ਸਾਹਿਬ ਕਿਰਪਾ ਕਰਦੇ ਬੰਦਾ ਜੁੜ ਜਾਂਦਾ, ਹੌਲੀ ਹੌਲੀ ਜੁੜਦਾ 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 ਜੁੜ ਜਾਂਦਾ। ਜਦੋਂ ਹਜ਼ੂਰ ਸਾਹਿਬ ਅਸੀਂ 1975 'ਚ ਮਹਾਂਪੁਰਖਾਂ ਨਾਲ ਪਾਸ ਕਰਨ ਗਏ ਸੀ, ਬਾਬਾ ਹਰਨਾਮ ਸਿੰਘ ਜੀ ਉੱਥੇ ਲੰਗਰ ਦੇ, ਜਿਵੇਂ ਬਾਬਾ ਨਿਧਾਨ ਸਿੰਘ ਤੋਂ ਬਾਬਾ ਹਰਨਾਮ ਸਿੰਘ ਜੀ ਹੋਏ ਨੇ, ਅਸੀਂ ਉਹਨਾਂ ਦਰਸ਼ਨ ਕੀਤੇ ਨੇ। ਜਿੱਥੇ ਅਸੀਂ ਅਭਿਆਸ ਕਰਦੇ ਸੀ 8-9 ਜਾਣੇ, ਉਹ ਕਮਰੇ ਵਿੱਚ ਬੜੀ ਮੁਸ਼ਕਲ ਨਾਲ ਉਹ ਉੱਤੇ ਪੌੜੀਆਂ ਚੜ੍ਹ ਕੇ ਆ ਕੇ ਸਾਹਮਣੇ ਖੜ੍ਹੇ ਹੋ ਗਏ ਸਾਡੇ। ਅਸੀਂ ਇਕਦਮ ਹੈਰਾਨ ਜਿਹੇ ਹੋ ਗਏ, ਬਾਬਾ ਜੀ ਆ ਗਏ, ਬਾਬਾ ਜੀ ਆ ਗਏ। ਸਾਡੇ ਹੱਥਾਂ 'ਚ ਪੋਥੀਆਂ ਫੜੀਆਂ ਸੀ, ਕਹਿੰਦੇ ਬੈਠੇ ਰਹੋ ਬੈਠੇ ਰਹੋ, ਖੜ੍ਹੇ ਨਾ ਹੋਇਓ, ਮੈਂ ਤਾਂ ਬਸ ਦਰਸ਼ਨ ਹੀ ਕਰਨ ਆਇਆ। ਅਤੇ ਕਹਿੰਦੇ ਰੰਗ ਲਾਗਤ ਲਾਗਤ ਲਾਗਤ, ਕਹਿੰਦੇ ਬਸ ਹੌਲੀ ਹੌਲੀ ਲੱਗ ਜਾਣਾ ਰੰਗ, ਲੱਗੇ ਰਹੋ ਲੱਗੇ ਰਹੋ। ਕਹਿੰਦੇ ਬਸ ਮੈਨੂੰ ਸੇਵਾ ਦੱਸੋ, ਮੈਂ ਕੀ ਕਰ ਸਕਦਾ, ਤੁਹਾਨੂੰ ਪ੍ਰਸ਼ਾਦਾ ਇੱਥੇ ਭੇਜਿਆ ਕਰੀਏ। ਜੇ ਆਖੋ ਬਾਬਾ ਜਰਨੈਲ ਸਿੰਘ ਜੀ ਖਾਲਸਾ ਜਦੋਂ ਤਪੱਸਿਆ ਕਰਦੇ ਹੁੰਦੇ ਸਾਡੇ ਨਾਲ, ਬਾਬਾ ਜੀ ਉਦੋਂ ਕਹਿੰਦੇ ਨਹੀਂ ਬਾਬਾ ਜੀ ਇਹ ਖੇਚਲ ਨਾ ਕਰਿਓ, ਆਪਣੇ ਕੋਲ 8-9 ਸਿੰਘ ਨੇ, ਨੌਜਵਾਨ ਨੇ, ਇਹ ਲੰਗਰ 'ਚੋਂ ਲਿਆਉਂਦੇ ਨੇ ਪ੍ਰਸ਼ਾਦਾ, ਅਸੀਂ ਇੱਕ ਇੱਕ ਪ੍ਰਸ਼ਾਦਾ ਦੋ ਦੋ ਛੱਕ ਲੈਂਦੇ ਹੁੰਦੇ ਹਾਂ। ਕਹਿੰਦੇ ਭਾਈ ਬਹੁਤ ਚੰਗੀ ਗੱਲ ਹੈ, ਇਸ ਕਰਕੇ ਆਪਾਂ ਇਹ ਗੱਲ ਦਾ ਧਿਆਨ ਦਿਓ, ਜੇ ਬੰਦਗੀ ਕਰਨੀ ਹੈ ਆਪਾਂ ਨੇ, ਜੇ ਸ਼ਬਦ ਅਤੇ ਸੁਰਤ ਦਾ ਮਿਲਾਪ ਕਰਨਾ। ਲੋਕ ਕਹਿੰਦੇ ਬ੍ਰਹਮ ਗਿਆਨੀ, ਇਹ ਸੰਤ, ਇਹ ਮਹਾਂਪੁਰਖ, ਇਹਨਾਂ ਅੱਖਰਾਂ ਤੋਂ ਬਹੁਤ ਐਲਰਜੀ ਹੁੰਦੀ ਹੈ, ਇਹਨਾਂ ਗੱਲਾਂ ਨਾਲ ਐਲਰਜੀ ਹੋ ਜਾਂਦੀ ਹੈ। ਇਹ ਮੈਂ ਸਮਝਦਾ ਵੀ ਇਹ ਜਿੰਨੀਆਂ ਵੀ ਗੱਲਾਂ ਨੇ, ਇਹਨਾਂ ਦਾ ਕਿਸੇ ਨੂੰ ਆਮ ਸੰਸਾਰੀ ਲੋਕਾਂ ਨੂੰ ਵਿਚਾਰਿਆਂ ਨੂੰ ਗਿਆਨ ਹੀ ਹੁੰਦਾ। ਇਹ ਬ੍ਰਹਮ ਗਿਆਨ ਕੀ ਹੁੰਦਾ, ਜਾਂ ਸੰਤ ਕੀ ਹੁੰਦੇ ਨੇ, ਜਾਂ ਮਹਾਤਮਾ ਕੀ ਹੁੰਦੇ ਨੇ, ਐਵੇਂ ਇੱਕ ਦੇਖਾ ਦੇਖੀ ਡਾਉਣੀ ਪਿੱਟੀ ਜਾਣੀ, ਪਰ ਨਹੀਂ, ਅਸਲ ਵਿੱਚ ਜਦੋਂ ਸੰਸਾਰ ਨੂੰ ਕੌਣ ਤਾਰਦਾ, ਬ੍ਰਹਮ ਗਿਆਨ ਦੇ ਵਿੱਚ ਮਹਾਂਪੁਰਖ ਤਾਰਦੇ ਨੇ। ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਵੈ ਏਕ ਕਣੀ, ਕਰੋੜਾਂ ਜੀਵਾਂ ਦਾ ਉਧਾਰ ਗੁਰੂ ਨਾਨਕ ਸਾਹਿਬ ਕਰਵਾਉਂਦੇ ਨੇ ਮਹਾਤਮਾ ਦੇ ਸਿਰ ਤੇ ਹੱਥ ਰੱਖ ਕੇ। ਹਾਂ, ਸਭ ਤੋਂ ਵੱਡਾ ਸਤਿਗੁਰੂ ਨਾਨਕ, ਸਾਡੇ ਵੱਡੇ ਗੁਰੂ ਨਾਨਕ ਦੇਵ ਜੀ, ਜਾਂ ਕਹਿ ਲਓ ਵੀ ਦਸੇ ਸਰੂਪ ਉਹੀ ਰੂਪ ਦਾ ਦਾਸ ਸਰੂਪ ਗੁਰੂ ਨਾਨਕ ਦੇਵ ਜੀ ਨੇ ਧਾਰੇ ਨੇ, ਅਤੇ ਗੁਰੂ ਨਾਨਕ ਦੇਵ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਬਾਬਾ ਜੀ ਨੇ ਸੇਵਾ, ਬਾਬਾ ਨਾਨਕ ਸਿੰਘ ਜੀ ਨੇ ਗੁਰੂ ਨਾਨਕ ਰੂਪ ਜਾਣ ਕੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕੀਤੀ ਹੈ, ਅਤੇ ਪਰਮਾਤਮਾ ਪ੍ਰਕਾਸ਼ ਸਰੂਪ ਹੈ, ਅਤੇ ਪ੍ਰਕਾਸ਼ ਸਰੂਪ ਪਰਮਾਤਮਾ ਨੇ ਸਾਨੂੰ ਜੀਵਾਂ ਨੂੰ ਸਮਝਾਉਣ ਲਈ ਸ਼ਬਦ ਉਚਾਰਨ ਕੀਤਾ, ਅਤੇ ਸ਼ਬਦ ਸਰੂਪ ਹੋ ਕੇ ਸਾਡੀ ਸਮਝ ਗੋਚਰਾ ਕਰਨ ਵਾਸਤੇ ਹੀ ਸੁਖੈਨ ਬਾਣੀ ਉਚਾਰਨ ਕੀਤੀ, ਜਿਹਦੇ ਨਾਲ ਸਾਨੂੰ ਸਾਰਿਆਂ ਨੂੰ ਸਮਝ ਪੈ ਸਕੇ ਬਾਣੀ ਦੀ। ਉਹ ਬਾਣੀ ਦੇ ਨਾਲ ਸਾਨੂੰ ਸਮਝਾ ਕੇ ਸਾਡੀ ਆਤਮਾ ਜਿਹੜੀ ਪ੍ਰਕਾਸ਼ ਸਰੂਪ ਹੈ, ਦੇਖੋ ਵਿਚਾਲੇ ਸ਼ਬਦ ਹੈ, ਇੱਕ ਪਾਸੇ ਵਿਆਪਕ ਪ੍ਰਕਾਸ਼ ਹੈ ਬ੍ਰਹਮ ਦਾ, ਇੱਕ ਪਾਸੇ ਸਾਡੇ ਹਿਰਦੇ 'ਚ ਪ੍ਰਕਾਸ਼ ਹੈ ਬ੍ਰਹਮ ਦਾ, ਇਹਨਾਂ ਦੋਨਾਂ ਦੇ ਵਿਚਕਾਰ ਪੁਲ ਬਣਾਇਆ ਵਾਹਿਗੁਰੂ ਮੰਤਰ ਦਾ। ਇਹਨਾਂ ਆਤਮਾ ਅਤੇ ਪ੍ਰਮਾਤਮਾ ਨੂੰ ਜੋੜਨ ਲਈ ਜੇ ਅਸੀਂ ਵਾਹਿਗੁਰੂ ਦਾ ਧਿਆਨ ਕਰੀਏ, ਵਾਹਿਗੁਰੂ ਕਹਿ ਕੇ, ਇਕੱਲਾ ਵਾਹਿਗੁਰੂ ਕਹਿਣਾ ਹੋਰ ਗੱਲ ਹੁੰਦੀ ਹੈ, ਬੜੀ ਦੁਨੀਆਂ ਕਹਿੰਦੀ ਹੈ ਵਾਹਿਗੁਰੂ ਵਾਹਿਗੁਰੂ, ਮਹਾਰਾਜ ਤੀਜੇ ਪਾਤਸ਼ਾਹ ਕਹਿੰਦੇ ਹਰ ਹਰ ਨਿਤ ਕਰਹਿ ਰਸਨਾ, ਕਹਿਆ ਕਛੂ ਨਾ ਜਾਣਈ, ਚਿੱਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪਏ ਰਵਾਣੀ। ਰਵਾਣੀ ਐਵੇਂ ਉਲਝ ਉਲਝ ਗੱਲਾਂ ਬੋਲਦੇ ਜਾਂਦੇ ਨੇ। ਸਤਿਗੁਰੂ ਨੇ ਤਾਂ ਆਪ ਕਿਹਾ ਬਿਨ ਨਾਵੈ ਜਗ ਕਮਲਾ ਫਿਰੈ, ਆ ਸਾਰੀ ਦੁਨੀਆਂ 'ਚ 100% ਉਹਦੇ 'ਚ 99 ਵਿੱਚੋਂ ਫਿਰ ਅੱਗੇ ਜਾ ਕੇ ਜੇ 99% ਫਿਰ ਇੱਕ ਦਾ ਫਿਰ 100 ਬਣਾ ਲਈਏ ਨਾ, ਉਹਦੇ ਵਿੱਚੋਂ ਫਿਰ 99% ਇੰਨੇ ਬੰਦੇ ਸੰਸਾਰ ਦੇ ਅੰਦਰ ਕਮਲੇ ਨੇ। ਮਹਾਰਾਜ ਕਹਿੰਦੇ ਮੂਰਖ ਲੋਕ ਨੇ, ਸਿਰਫ ਇੱਕ 100 ਵਿੱਚੋਂ ਮਾੜੇ ਜੀਵ ਜਿਹੜੇ ਨੇ, ਮਹਾਰਾਜ ਕਹਿੰਦੇ ਇੱਕ ਅੱਧ ਨਾਏ ਰੱਸੀ ਅੜਾ ਕਾ ਵਿਰਲੀ ਜਾਏ ਦੁਖੀ, ਕੋਟਨ ਮਹਿ ਨਾਨਕ ਕੋ ਨਾਰਾਇਣ ਜਿਹ ਚੀਤ। ਕੋਟਨ ਮਤਲਬ ਕਰੋੜਾਂ ਦੇ ਵਿੱਚੋਂ ਕੋਈ ਇੱਕ ਬੰਦਾ ਹੁੰਦਾ ਜਿਹਦੇ ਚਿੱਤ ਵਿੱਚ ਨਾਰਾਇਣ ਵੱਸਦਾ, ਪਰਮੇਸ਼ਰ ਵੱਸਦਾ, ਜਿਹਦੇ ਮਨ ਦੇ ਅੰਦਰ ਪਰਮੇਸ਼ਰ ਵੱਸਦਾ, ਉਸੇ ਨੂੰ ਕਹਿੰਦੇ ਹੈ ਸਤਿਗੁਰੂ ਆਪ ਕਹਿੰਦੇ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਕਹਿੰਦੇ ਗੁਰਮੰਤਰ ਕਿਸੇ ਨੇ ਜਪਿਆ, ਗੁਰਮੰਤਰ ਤਾਂ ਹੁਣ ਤਾਂ ਜਪੂਗੇ ਜੇ ਗੁਰੂ ਵਾਲਾ ਬਣੂਗਾ, ਫਿਰ ਹੀ ਪੰਜ ਪਿਆਰੇ ਗੁਰਮੰਤਰ ਦੇਣਗੇ। ਇਸ ਕਰਕੇ ਪਹਿਲਾਂ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਓ, ਫਿਰ ਉਹਨਾਂ ਤੋਂ ਮੂਲ ਮੰਤਰ ਗੁਰਮੰਤਰ ਉਹ ਦ੍ਰਿੜ ਕਰਾਉਂਦੇ ਨੇ, ਪਰਪੱਕਤਾ ਸਾਹਿਬ ਦਿੰਦੇ ਨੇ, ਨਿੱਤ ਨੇ ਮਰਿਆਦਾ ਸਾਰੀ ਸੁਣਾਉਂਦੇ ਨੇ, ਫਿਰ ਜਾ ਕੇ ਆਪਣੇ ਅਤੇ ਗੁਰੂ ਸਾਹਿਬ ਦੀ ਕਿਰਪਾ ਹੋਣੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਨਕ ਕੱਚੜਿਆਂ ਸਿਓ ਤੋੜ, ਸਤਿਗੁਰੂ ਕਹਿੰਦੇ ਜਿਹੜੇ ਕੱਚੇ ਪਿੰਡੇ ਲੋਕ ਨੇ ਇਹਨਾਂ ਨਾਲੋਂ ਤੋੜ ਦਿਓ। ਕੱਚੇ ਲੋਕ ਜਿਹੜੇ ਮਾਇਆ ਦਾ ਇਕੱਠ ਕਰਦੇ ਨੇ, ਸਰੀਰ ਵੀ ਕੱਚਾ ਧਨ ਹੈ ਅਤੇ ਮਾਇਆ ਵੀ ਕੱਚਾ ਧਨ ਹੈ ਅਤੇ ਪਦਾਰਥ ਵੀ ਕੱਚਾ ਧਨ ਹੈ, ਇਹਨਾਂ ਨੂੰ ਜਿਹੜੇ ਇਕੱਤਰ ਕਰਦੇ ਨੇ ਉਹਨਾਂ ਨੂੰ ਛੱਡ ਦਿਓ। ਧੂੰਡ ਸੱਜਣ ਸੰਤ ਪੱਕਿਆਂ, ਉਹ ਇਹ ਜੀਵਨ ਦੇ ਵਿਛੜ ਹੈ। ਦੁਨੀਆਂ ਦੇ ਲੋਕ ਜੋ ਸਰੀਰ ਛੱਡਦੇ ਆ ਉਹ ਜਿਉਂਦੇ ਵਿਛੜ ਜਾਂਦੇ ਨੇ, ਆਪਾਂ ਜਿਉਂਦੇ ਹੁੰਦੇ ਹਾਂ ਉਹ ਚੜ੍ਹਾਈਆਂ ਕਰ ਜਾਂਦੇ ਨੇ, ਜਿਉਂਦੇ ਜੀਵ ਵੀ ਕਈ ਛੱਡ ਜਾਂਦੇ ਨੇ, ਉਹਨਾਂ ਦੇ ਹੁੰਦਿਆਂ ਕੋਈ ਹੱਸ ਨਹੀਂ ਸਕਦਾ, ਬਹੁਤ ਗੰਭੀਰ ਬਿਰਤੀ ਸੀ। ਤਾਂ ਪੁਰਾਣੇ ਸਮੇਂ ਵਿੱਚ ਸਾਨੂੰ ਹੱਸ ਨਹੀਂ ਦਿੰਦੇ ਮਹਾਂਪੁਰਖ, ਇੱਕ ਦੂਜੇ ਸਿੰਘ 'ਚ ਹੱਥ ਫੜ ਕੇ ਨਹੀਂ ਤੁਰਨਾ, ਗੱਲਾਂ ਨਹੀਂ ਕਰਨੀਆਂ, ਜੇ ਹੱਸਦਾ ਦੇਖ ਲਿਆ ਬਾਬਾ ਕਰਤਾਰ ਸਿੰਘ ਜੀ ਖਾਲਸਾ ਉੱਥੇ ਹੀ ਆ ਜਾਂਦੇ ਸੀ, ਹੱਸੇ ਸੀ ਹੋਏ, ਸਾਨੂੰ ਬਾਣੀ ਨਹੀਂ ਫੜ ਹੁੰਦੀ, ਚਲੋ 100-100 ਬੈਠਕਾਂ ਕੱਢੋ ਇੱਥੇ ਹੁਣੇ, ਉਹ ਜਿਹੜੇ 100-100 ਬੈਠਕ ਕਢਾ ਦੇ ਸਨ, ਅਤੇ ਜੇ ਹੱਸਿਆ ਨਹੀਂ ਅਤੇ ਕੁੱਟਿਆ ਨਹੀਂ ਸਨ। ਇਸ ਕਰਕੇ ਮਹਾਂਪੁਰਖਾਂ ਦੇ ਕੋਲ ਰਹਿੰਦੇ ਹਾਂ, ਸਾਨੂੰ ਇਹ ਨਹੀਂ ਸੀ ਪਤਾ ਹੁੰਦਾ ਜੀ ਤਰੀਕ ਕੀ ਹੈ। ਅਖਬਾਰ ਦਾ ਤਾਂ ਨੌ ਨਿਸ਼ਾਨ ਹੀ ਨਹੀਂ ਸੀਗਾ, ਅਖਬਾਰ ਨਹੀਂ ਸੀ ਪੜ੍ਹਦਾ ਹੁੰਦਾ ਡੇਰਿਆਂ 'ਚ, ਟੈਲੀਫੋਨ ਨਹੀਂ ਲਾਉਣ ਦਿੰਦੇ ਹੁੰਦੇ, ਟੈਲੀਵਿਜ਼ਨ ਤਾਂ ਗੱਲ ਹੀ ਛੱਡੋ। ਟੈਲੀਫੋਨ ਨਹੀਂ ਸੁਣਨਾ, ਅਖਬਾਰ ਨਹੀਂ ਪੜ੍ਹਨਾ, ਗੱਲਾਂ ਨਹੀਂ ਕਰਨੀਆਂ, ਹੱਸਣਾ ਨਹੀਂ ਹੈ। ਇਸ ਕਰਕੇ ਕਿਉਂਕਿ ਇਹ ਅਸਥਾਨ ਉਹਨਾਂ ਜਿੰਨੇ ਵੀ ਮਹਾਂਪੁਰਖ ਨੇ ਉਹਨਾਂ ਦਾ ਸਥਾਨ ਹੈ ਜਿੱਥੇ ਵਿਰਾਗ, ਤਿਆਗ, ਵਿਵੇਕ, ਵਿਰਾਗ, ਸਮ, ਦਮ, ਸਰਧਾ, ਤੀਸਰੇ ਸਮਾਧਾਨ, ਉਪਰਾਮ, ਸਟੀ ਤਪੀਛਾ ਜਾਣੀ ਹੈ, ਭਿੰਨ ਭਿੰਨ ਜੈ ਨਾਮ ਸਮ ਹੁੰਦਾ। ਤੋ ਇਸ ਕਰਕੇ ਆਪਣੇ ਮਨ ਦੀਆਂ ਵਾਸ਼ਨਾਵਾਂ ਨੂੰ ਰੋਕਣਾ ਮਹਾਤਮਾ ਦਾ ਪਹਿਲਾ ਕੰਮ ਹੈ। ਮਹਾਤਮਾ ਕੀ ਅਤੇ ਵਾਸ਼ਨਾ ਕੀ? ਐਵੇਂ ਇਸੇ ਕਰਕੇ ਮਹਾਂਪੁਰਖਾਂ ਨੇ ਕਿਹਾ ਸੀ ਇੱਥੇ ਆਪਾਂ ਕੁਛ ਵੀ ਨਹੀਂ ਬਣਾਉਣਾ ਹੈ, ਬਣਿਆ ਬਣਾਇਆ ਆਉਣ ਦਿਓ, ਜੋ ਕੋਈ ਲਿਆਉਂਦਾ ਪ੍ਰੇਮੀਓ ਪ੍ਰਸ਼ਾਦਾ ਆ ਗਿਆ ਛੱਕ ਲਿਓ, ਨਹੀਂ ਚੁੱਪ ਕਰਕੇ ਪਾਠ ਕਰੀ ਜਾਓ। ਕਿਹੜਾ ਇਹ ਚੱਕਰਾਂ 'ਚ ਪਵੇ ਬਈ? ਕਿਉਂਕਿ ਮਹਾਤਮਾ ਨੇ ਤਾਂ ਬੰਦਗੀ ਕਰਨੀ ਹੁੰਦੀ ਹੈ। ਦਮ ਹੁੰਦਾ ਦਮਨ ਕਰਨਾ, ਇੰਦਰੀਆਂ ਦਾ 10 ਇੰਦਰੀਆਂ ਨੂੰ ਰੋਕ ਕੇ ਰੱਖਣਾ, ਸ਼ਰਧਾ ਰੱਖਣੀ, ਫਿਰ ਗੁਰੂ 'ਤੇ ਭਾਵਨਾ ਕਰਨੀ। ਸ਼ਰਧਾ ਬਹੁਤ ਜ਼ਿਆਦਾ ਹੋਣੀ ਚਾਹੀਦੀ ਆਪਾਂ ਨੂੰ, ਜਿਹੜੀ ਅੱਜ ਦੇ ਯੁੱਗ 'ਚ ਹੈ ਨਹੀਂ। ਸਮਾਧਾਨ ਕਰਨਾ ਉਹ ਵੱਖਰੀ ਚੀਜ਼ ਹੈ, ਸਮਾਧਾਨ ਫਿਰ ਉਪਰਾਮ ਰਹਿਣਾ ਸੰਸਾਰ ਦੇ ਵਿਸ਼ਿਆਂ ਤੋਂ, ਸੰਸਾਰੀ ਪਦਾਰਥਾਂ ਤੋਂ। ਜਦੋਂ ਪਟਿਆਲੇ ਵਾਲੇ ਰਾਜੇ ਦੇ ਵਜ਼ੀਰ ਚਰਨਜੀਤ ਸਿੰਘ ਨੇ ਗੱਡੀ ਭੇਜੀ ਆਪਣੀ, ਤਾਂ ਉਸ ਵਕਤ ਚਰਨ ਸਿੰਘ ਨੇ ਡਰਾਈਵਰ ਹਰੀ ਸਿੰਘ ਲੈ ਕੇ ਆਇਆ। ਬਾਬਾ ਜੀ ਕਹਿੰਦੇ ਅਸੀਂ ਕੀ ਕਰਨੀ ਹੈ ਇਹ, ਅਸੀਂ ਕਿਤੇ ਗੱਡੀਆਂ, ਸਾਨੂੰ ਨਹੀਂ ਲੋੜ ਹੈ, ਲੈ ਜਾ ਆਪਣੀ। ਵਾਪਸ ਮੋੜਤੀ ਗੱਡੀ, ਫਿਰ ਆਏ, ਬੇਨਤੀਆਂ ਕੀਤੀਆਂ, ਇਹ ਮਸਾਂ ਕਿਤੇ ਗੱਡੀ ਪ੍ਰਵਾਨ ਕੀਤੀ ਸੀ। ਪੈਸਾ ਨਹੀਂ ਮੱਥਾ ਟਿਕਾਉਂਦੇ, ਕਹਿੰਦਾ ਆਪਣਾ ਪੈਸਾ ਪਰੇ ਰੱਖੋ, ਮਾਇਆ ਛੱਡ ਕੇ ਤਾਂ ਮੈਂ ਘਰੋਂ ਇੱਥੇ ਆਇਆ, ਤੁਸੀਂ ਫਿਰ ਮੇਰੇ ਮਗਰ ਮਾਇਆ ਲਈ ਆਉਂਦੇ। ਇਹ ਤਿਆਗ ਹੁੰਦਾ ਸੱਚਮੁੱਚ ਦਾ। ਭਗਤ ਰਵਿਦਾਸ ਜੀ ਨੇ ਤਿਆਗ ਦਿਖਾਇਆ, ਕਬੀਰ ਜੀ ਨੇ ਦਿਖਾਇਆ, ਫਰੀਦ ਜੀ ਦਾ ਤਿਆਗ, 15 ਭਗਤਾਂ ਨੇ ਤਿਆਗ ਕੀਤਾ ਮਾਇਆ ਦਾ। ਇਸੇ ਕਰਕੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬੈਠੇ ਨੇ। ਮਹਾਂਪੁਰਖਾਂ ਦਾ ਤਿਆਗ ਵਿਰਾਗ ਦੇਖੋ, ਜਿਹੜੀ ਝੋਂਪੜੀ 'ਚ ਭਗਤੀ ਕਰਨੀ ਹੈ, ਜੇ ਦੇਖਿਆ ਇੱਕ ਦੋ ਪ੍ਰੇਮੀਆਂ ਨੂੰ ਪਤਾ ਲੱਗ ਗਿਆ, ਦੋ ਚਾਰ ਗ੍ਰਿਸ਼ਤੀ ਆ ਕੇ ਬਹਿਣ, ਬਾਬਾ ਜੀ ਬੇਨਤੀ ਕਰਨੀ ਆ, ਸਾਡੇ ਆਹ ਦੁੱਖਦਾ ਸਾਡੇ ਕਾਕਾ। ਮਹਾਂਪੁਰਖਾਂ ਨੇ ਕਹਿੰਦਾ ਤੀਲੀ ਲਾ ਕੇ ਉਹ ਝੋਂਪੜੀ ਸਾੜ ਦੇਣੀ ਸਾਰੀ, ਆਪ ਕਿਤੇ ਗਾਂ ਜੰਗਲ 'ਚ ਫਿਰ ਜਾ ਕੇ ਬਹਿ ਜਾਣਾ ਲੋਕ, ਫਿਰ ਕਿਸੇ ਨਾ ਕਿਸੇ ਨੇ ਆ ਜਾਣਾ, ਫਿਰ ਝੋਂਪੜੀ ਸਾੜ ਦੇਣੀ। ਇਸ ਕਰਕੇ ਵਿਰਾਗ ਤਿਆਗ, ਧਰਤੀ ਦੇ ਵਿੱਚ ਟੋਆ ਪੱਟ ਕੇ ਉੱਤੇ ਫੱਟੇ ਮਾੜੇ ਜਿਹੇ ਖਵਾ ਕੇ ਸਾਹ ਲੈਣ ਨੂੰ ਥਾਂ ਉੱਤੇ ਘਾਹ ਪਵਾ ਲੈਣਾ, ਪ੍ਰੇਮੀ ਨੂੰ ਕਹਿਣਾ ਪਰੇ ਹੋ ਕੇ ਬੈਠੇ ਰਹੋ, ਕਿਸੇ ਨੂੰ ਪਤਾ ਹੀ ਨਹੀਂ ਲੱਗੇ ਵੀ ਮੈਂ ਕਿੱਥੇ ਬੈਠਾ, ਲੋਕਾਂ ਨੂੰ ਮਿਲਦੇ ਹੀ ਨਹੀਂ ਸੀ ਹੁੰਦੇ। ਇਹ ਇਸ ਕਰਕੇ ਉਹਨਾਂ ਮਹਾਂਪੁਰਖਾਂ ਤੋਂ ਅੱਗੇ ਸਾਰੇ ਕਿਤਨੇ, ਇੱਕ ਮਹਾਂਪੁਰਖ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਹੋਏ, ਉਹਨਾਂ ਤੋਂ ਇੱਕ ਤੋਂ ਇੱਕ ਬ੍ਰਹਮ ਗਿਆਨੀ ਹੋਇਆ। ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਹੋਏ, ਇਹਨਾਂ ਤੋਂ ਵੀ ਕਿਤਨੇ ਹੀ ਬ੍ਰਹਮ ਗਿਆਨੀ ਹੋਏ ਮਹਾਂਪੁਰਖ ਅੱਗੇ ਬਖਸ਼ਿਸ਼ਾਂ ਕੀਤੀਆਂ। ਇਸੇ ਪ੍ਰਕਾਰ ਹੁਣ ਮਹਾਂਪੁਰਖਾਂ ਦੀ ਬਰਸੀ ਮਨਾਉਣੀ, ਇਸੇ ਕਰਕੇ ਆਪਾਂ ਮਹਾਂਪੁਰਖਾਂ ਦੇ ਜੀਵਨ 'ਤੇ ਚਾਨਣ ਪਾਇਆ, ਕਿਉਂਕਿ ਬਾਕੀ ਉਹਨਾਂ ਦੇ ਜੀਵਨ ਬਾਰੇ ਤਾਂ ਇੱਥੇ ਪ੍ਰੇਮੀਆਂ ਨੂੰ ਸਾਰਾ ਪਤਾ ਹੀ ਹੈ, ਬਾਕੀ ਤਾਂ ਆਪਾਂ ਪ੍ਰਚਾਰ ਸੁਣਾ ਦੇਵਾਂਗੇ। ਪਰ ਮੈਂ ਤਾਂ ਇੱਕ ਪ੍ਰਚਾਰ ਇਹ ਸੁਣਾਉਣ ਦੀ ਕੋਸ਼ਿਸ਼ ਕੀਤੀ ਕਿ ਮਹਾਂਪੁਰਖ ਹੁੰਦਾ ਕੀ ਹੈ, ਤੋਂ ਕਿਉਂ ਪੂਜਿਆ ਜਾਂਦਾ। ਮੈਂ ਇੱਕ ਗੱਲ ਸਾਰੇ ਗੁਰਸਿੱਖਾਂ ਨੂੰ ਕਹਿੰਦਾ, ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾਂ। ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕੀਤੀ ਹੈ, ਉਹਨਾਂ ਦੀ ਪੂਜਾ ਗੁਰੂ ਗ੍ਰੰਥ ਸਾਹਿਬ ਕਰਵਾ ਹੀ ਦਿੰਦੇ, ਚਾਹੇ ਕੁਛ ਵੀ ਹੋਵੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਕਿਉਂ ਮੇਰਾ ਨਹੀਂ ਪਿਆਰਾ ਇਹ, ਮੇਰੀ ਨਹੀਂ ਹੋਣੀ ਚਾਹੀਦੀ ਵਡਿਆਈ, ਤੋ ਪ੍ਰਭ ਜਨ ਕਾ ਜੈਕਾਰ ਕਰਾਈ। ਆਪਣੇ ਪਿਆਰਿਆਂ ਦੀ ਤਿੰਨਾਂ ਲੋਕਾਂ ਵਿੱਚ ਪਰਮਾਤਮਾ ਆਪ ਉਪਮਾ ਕਰਾਉਂਦੇ। ਇਸ ਕਰਕੇ ਮਹਾਂਪੁਰਖ ਦੇ ਉੱਤੇ ਸਿੱਧੇ ਜੀਵਨ ਨੂੰ ਅਸੀਂ ਸਦਾ ਹੀ ਨਮਸਕਾਰ ਕਰਦੇ ਹਾਂ। ਕਿਰਪਾ ਕਰਨ ਮਹਾਂਪੁਰਖ ਗੁਰੂ ਗ੍ਰੰਥ ਸਾਹਿਬ ਜੀ ਮਿਹਰ ਕਰਨ, ਆਪਾਂ ਵੀ ਕੋਸ਼ਿਸ਼ ਕਰੀਏ ਜਿਹੜੇ ਉਹਨਾਂ ਦੇ ਪਾਏ ਹੋਏ ਪੂਰਨੇ ਹੈ, ਜਿਹੜੇ ਉਹਨਾਂ ਦੇ ਜੀਵਨ ਦੇ ਬਹੁਤ ਸਾਰੀਆਂ ਜਾਂਚਾਂ। ਇੱਕ ਵਾਰੀ ਮੈਨੂੰ ਦੱਸਿਆ ਭਾਈ ਗੁਰਮੀਤ ਸਿੰਘ ਉਹਨਾਂ ਨੇ, ਕਹਿੰਦੇ ਵਕੀਲ ਸਾਹਿਬ ਵੀ ਨਾਲ ਕਈ ਵਾਰ ਚੋਲਾ ਪਾ ਕੇ ਚਲੇ ਜਾਂਦੇ ਇੰਡੀਆ ਜਾ ਕੇ। ਕਹਿੰਦੇ ਇੱਕ ਵਾਰ ਸਪੋਂਸਰ ਦੀ ਕੋਈ ਗੱਲ ਹੋਈ, ਕਹਿੰਦੇ ਮੈਂ ਵਕੀਲ ਹਾਂ। ਕਹਿੰਦੇ ਵਕੀਲ ਹੈ ਤੂੰ, ਤੇਰੇ ਤਾਂ ਚੋਲਾ ਪਾਇਆ ਹੋਇਆ। ਕਹਿੰਦੇ ਜੇ ਕਾਗਜ਼ ਕੱਢ ਕੇ ਦਿਖਾਏ, ਫਿਰ ਯਕੀਨ ਕੀਤਾ। ਇਸ ਤਰ੍ਹਾਂ ਮਹਾਂਪੁਰਖਾਂ ਦੀ ਸੰਗਤ ਕਰਦੇ ਕਰਦੇ ਹੋਏ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਅਤੇ ਜਿੱਦਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਕੀਤੀ, ਮਹਾਂਪੁਰਖਾਂ ਨੇ ਸੰਗਤ ਕੀਤੀ ਹੈ। ਜੇ ਅਸੀਂ ਸੰਗਤ ਨਾ ਕਰਦੇ, ਬਾਬਾ ਕਰਤਾਰ ਸਿੰਘ ਜੀ ਖਾਲਸਾ ਦੀ, ਬਾਬਾ ਜਰਨੈਲ ਸਿੰਘ ਜੀ ਖਾਲਸਾ ਦੀ, ਜੇ ਅਸੀਂ ਬੜੇ ਬੜੇ ਹੋਰ ਮਹਾਂਪੁਰਖਾਂ ਦੀ ਸੰਗਤ ਨਾ ਕਰਦੇ, ਤਾਂ ਸਾਨੂੰ ਕਥਾ ਕਿਹਨੇ ਸਿਖਾਉਣੀ ਸੀ? ਸਾਨੂੰ ਕੀ ਅਕਲ ਆਉਣੀ ਸੀ? ਅਸੀਂ ਤਾਂ ਉਹ ਡੰਗਰ ਚਾਰਨ ਵਾਲੇ ਰਹਿਣਾ ਸੀ ਪਿੰਡਾਂ ਦੇ ਸਿਆਣਿਆਂ ਨੇ, ਡੰਗਰ ਚਾਰ ਸਕਦੇ ਬਾਅਦ ਉਹ ਦੁੱਧ ਵੇਚਣ ਲੱਗ ਜਾਂਦੇ, ਉਹ ਅਸੀਂ ਕਰਨਾ। ਸਾਡੇ ਉੱਤੇ ਕਿਰਪਾ ਕੀਤੀ ਸਾਰਿਆਂ ਮਹਾਂਪੁਰਖਾਂ ਨੇ, ਮਹਾਂਪੁਰਖਾਂ ਨੇ ਸਾਨੂੰ ਜਾਚ ਸਿਖਾਈ ਹੈ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਦੀ, ਮਹਾਂਪੁਰਖਾਂ ਨੇ ਸਾਨੂੰ ਸੰਥਿਆ ਸਿਖਾਈ ਹੈ, ਉਹਨਾਂ ਨੇ ਸਾਨੂੰ ਕਥਾ ਸਿਖਾਈ ਹੈ, ਉਹਨਾਂ ਨੇ ਸਾਨੂੰ ਭਾਂਡਿਆਂ ਦੀ ਸੇਵਾ ਕਰਨ ਲਾਇਆ, ਉਹਨਾਂ ਨੇ ਜੋੜੇ ਝਾੜਨ ਲਾਇਆ, ਉਹਨਾਂ ਨੇ ਸਾਨੂੰ ਝਾੜੂ ਦੇਣ ਲਾਇਆ, ਉਹਨਾਂ ਨੇ ਸਾਨੂੰ ਸਾਰੇ ਪ੍ਰਕਾਰ ਦੀ ਆਪ ਸੇਵਾ ਕਰਵਾਈ, ਅਮਲੀ ਜੀਵਨ ਜਿਉਂ ਕੇ ਉਹਨਾਂ ਨੇ ਸਾਨੂੰ ਦੱਸਿਆ। ਅੱਜ ਕੱਲ੍ਹ ਦੇ ਜਿਹੜੇ ਪ੍ਰਚਾਰਕ ਜੇ ਤੁਰੇ ਫਿਰਦੇ ਨੇ, ਕੋਰਸਪੋਂਡੈਂਸ ਕਰਦੇ, ਯੂਨੀਵਰਸਿਟੀ ਤੋਂ ਹੋ ਕੇ ਘਰੇ ਕਾਗਜ਼ ਆ ਜਾਂਦੇ, ਘਰੇ ਬੈਠੇ ਉਹ ਗਾਈਡ ਜੀ ਦੇਖ ਕੇ ਲਿਖ ਕੇ ਸਾਰਾ ਪੇਪਰ ਦੇ ਦਿੰਦੇ, ਕਹਿੰਦੇ ਸਕਾਲਰਸ਼ਿਪ ਮਿਲ ਗਈ, ਇਹ ਕਥਾਵਾਚਕ ਬਣ ਗਿਆ। ਇੱਦਾਂ ਕਥਾਵਾਚਕ ਬਣ ਲੱਗੇ ਤਾਂ ਇਹ ਤਾਂ ਸਾਰਿਆਂ ਦਾ ਬੇੜਾ ਬਿਠਾ ਦੇਣਗੇ। ਇਹ ਤਾਂ ਕਹਿੰਦੇ ਕਿਸੇ ਗੁਰੂ ਦਾ ਗੁਰਪੁਰਬ ਹੀ ਨਾ ਮਨਾਓ, ਲੋੜ ਹੀ ਨਹੀਂ ਆਪਾਂ ਇਹੋ ਜਿਹੇ ਕਥਾਵਾਚਕਾਂ ਤੋਂ। ਮਹਾਰਾਜ ਬਚਾ ਕੇ ਰੱਖੇ ਸੱਚੇ ਪਾਤਸ਼ਾਹ, ਸਾਨੂੰ ਪ੍ਰੈਕਟੀਕਲੀ ਜੀਵਨ ਵਾਲੇ ਗੁਰਮੁਖਾਂ ਦੀ ਲੋੜ ਹੈ। ਸਾਨੂੰ ਇਹ ਜਿਹੜਾ ਕਿਤਾਬੀ ਗਿਆਨ ਲਈ ਫਿਰਦੇ ਲੋਕ, ਇਹਨਾਂ ਦੀ ਲੋੜ ਨਹੀਂ। ਉਹ ਕਿਤਾਬੀ ਗਿਆਨ ਉਹ ਜਿਹੜਾ ਸੰਸਾਰ ਦੇ ਚਾਹੇ ਲੋਕ ਨੇ, ਅਸਲ ਵਿੱਚ ਮਹਾਂਪੁਰਖਾਂ ਦੀ ਨਿੰਦਾ ਹੀ ਉਹ ਲੋਕ ਕਰਦੇ ਨੇ। ਕਿਉਂ? ਉਹ ਚਿੜਦੇ ਨੇ ਬਹੁਤ ਸਾਰੀਆਂ ਗੱਲਾਂ 'ਤੇ, ਉਹਨਾਂ ਨੂੰ ਗਿਆਨ ਹੀ ਨਹੀਂ ਹੈ। ਸੋ ਇਸ ਕਰਕੇ ਸਤਿਗੁਰੂ ਕਿਰਪਾ ਕਰਨ, ਸਾਰਿਆਂ ਨੂੰ ਪ੍ਰੈਕਟੀਕਲੀ ਜੀਵਨ ਬਖਸ਼ਿਸ਼ ਕਰਨ, ਸਾਰਿਆਂ ਨੂੰ ਸੇਵਾ ਬਖਸ਼ਣ, ਨਾਮਦਾਨ ਬਖਸ਼ਣ, ਸਿੱਖੀ ਮਿਲੇ, ਨਾਮਦਾਨ ਮਿਲੇ, ਇਹੀ ਅਰਦਾਸ ਕਰੀਏ। ਮਹਾਂਪੁਰਖਾਂ ਵਰਗੇ ਸਾਡੇ ਵੀ ਸੋਹਣੇ ਜੀਵਨ ਬਣ ਜਾਣ, ਅਸੀਂ ਵੀ ਸਤਿਗੁਰੂ ਮਹਾਰਾਜ ਅੱਗੇ ਬੇਨਤੀ ਕਰੀਏ ਕਿ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਗੁਰਸਿੱਖੀ ਬਖਸ਼ੋ, ਸੇਵਾ ਬਖਸ਼ੋ, ਨਾਮਦਾਨ ਬਖਸ਼ੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੇਵਾ ਕੀਤੀ ਕਿਲੇਰਾਂ ਵਾਲੀ ਸੰਪਰਦਾ ਨੇ, ਇਸੇ ਪ੍ਰਕਾਰ ਸਾਰਿਆਂ ਨੂੰ ਸੇਵਾ ਕਰਨੀ ਚਾਹੀਦੀ ਹੈ, ਸਤਿਕਾਰ ਕਰਨਾ ਚਾਹੀਦਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ। ਉਹ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ, ਮਹਾਂਪੁਰਖਾਂ ਨੂੰ ਯਾਦ ਕੀਤਾ, ਇੱਥੋਂ ਦੇ ਸਾਰੇ ਪ੍ਰਬੰਧਕ ਵੀਰਾਂ ਦਾ, ਸਭਨਾਂ ਦਾ ਬਹੁਤ ਧੰਨਵਾਦ ਹੈ। ਸਤਿਗੁਰੂ ਕਿਰਪਾ ਕਰਨ, ਬਸ ਆਪਾਂ ਨੂੰ ਮਹਾਂਪੁਰਖਾਂ ਦੇ ਜੀਵਨ ਜਿਵੇਂ ਚੰਗੇ ਸੱਜੇ ਜੀਵਨ ਨੇ, ਉਹਨਾਂ 'ਤੇ ਚੱਲਣ ਦਾ ਬਲ ਬਖਸ਼ਿਸ਼ ਕਰਨ, ਪਿਆਰ ਸਤਿਕਾਰ ਨਾਲ ਸਾਰੀਆਂ ਸੰਗਤਾਂ ਫਤਿਹ ਉਚਾਰਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।